श्री नानक सुख सिंध को हाथ जोर प्रणाम। जिस करुणा ते वड अगी पावह गत विश्राम। श्री नानक पद पंकज बंदन सिमरो अंगद दोख निकंदन। अमरदास गुर हृदय त्यावो श्री गुर रामदास गुण गावो। श्री अर्जन विघ्नन के नासक श्री हर गोबिंद शुभ सुमत प्रकाशक। श्री हर राय नमो कर जोरी गुर हर कृष्ण मनाए बहोरी। तेग बहादुर परम कृपाला श्री गुरु गोबिंद सिंह बिसाला। तरों तरा पर पुन पुन सीसा बंदों बार बार जगदीसा। जिस मह अमृत ज्ञान है माणिक भगत वैराग। गुरु ग्रंथ साहिब उदद बंदों कर अनुराग। श्री गुर शब्द कमाए जिन जीते पंच बेकार। तिन संतन कौ बंदना सिर चरणन पर तार। एकंकारा सतगुरु तेह प्रसाद सच होए। वाहेगुरु जी की फतेह विघ्न विनाशन सोए। वाहेगुरु जी की फतेह विघ्न विनाशन सोए।
सतनाम श्री वाहिगुरु साहिब जी। एक दोए दिन आनंदपुर बासे दर्शन कर कर हृदय हुलासे। बहुर पाए आयस गुर केरी पे त्यार चल बे तिस बेरी। एक दोए दिन आनंदपुर बासे।
वाहिगुरु जी का खालसा वाहिगुरु जी की फतेह। करुणा निदान दीना नाथ गरीब निवाज अंतरजामी अकाल पुरख वाहिगुरु साहिब जी दे सरगुण सरूप दसां पातशाहियां दे आत्मिक जोत सरूप प्रतख गुरता गद्दी उपर सुभाए मान। चावर छत्र तखत दे मालक जुगो जुग अटल। धन धन साहिब श्री गुरु ग्रंथ साहिब जी महाराज दी पावन पवित्र हजूरी विखे हफ्तावारी अज सर्व रोग का उखद नाम सुंदर दीवान विच ਅੰਮ੍ਰਿਤ ਬਾਣੀ ਦੇ ਰਸ ਭਿੰਨੇ ਮਨੋਹਰ ਸ਼ਬਦ ਕੀਰਤਨ ਸੁਣ ਕੇ ਅੰਮ੍ਰਿਤ ਵਾਹਿਗੁਰੂ ਨਾਮ ਦਾ ਜਾਪ ਕਰ ਸੁਣ ਕੇ ਆਪ ਸੰਗਤਾਂ ਨੇ ਉੱਤਮ ਸ੍ਰੇਸ਼ਟ ਆਪਣੇ ਮਨੁੱਖਾ ਜਨਮ ਦੀਆਂ ਘੜੀਆਂ ਦਾ ਵੱਡਾ ਵਡਮੁੱਲਾ ਲਾਹਾ ਪ੍ਰਾਪਤ ਕੀਤਾ ਹੈ। ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਪਾਰੀ ਜੀਓ। ਅੰਮ੍ਰਿਤ ਬਾਣੀ ਔਰ ਅੰਮ੍ਰਿਤ ਨਾਮ ਦੀ ਸਾਧ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ ਕਿ ਉਹ ਸਾਰ ਜਾਣਦਾ ਹੈ ਜਿਹੜਾ ਅੰਮ੍ਰਿਤ ਦਾ ਵਪਾਰੀ ਹੈ। ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੈ ਭਾਉ ਧਰੇ। ਹੋਛੇ ਤੁੱਛ ਨਸ਼ੇ ਨਾਲ ਔਰ ਤੁੱਛ ਜੋ ਆਨੰਦ ਸੁੱਖ ਹਨ ਤੁੱਛ ਹੀ ਮੌਜਾਂ ਮੇਲੇ ਹਨ ਕੁਸੰਗਤਾਂ ਹਨ ਉਹਨਾਂ ਨਾਲ ਉਹ ਪ੍ਰੇਮ ਨਹੀਂ ਕਰਦਾ ਜਿਸ ਨੂੰ ਅੰਮ੍ਰਿਤ ਦੀ ਸਾਰ ਹੋਵੇ। ਸਤਸੰਗਤ ਦਾ ਰੰਗ ਜਿਸ ਨੂੰ ਚੜ੍ਹ ਜਾਵੇ ਅੰਮ੍ਰਿਤ ਬਾਣੀ ਅੰਮ੍ਰਿਤ ਨਾਮ ਦਾ ਰੰਗ ਚੜ੍ਹ ਜਾਏ ਸੋ ਵਡਭਾਗੀ ਜਨ ਹਨ ਉਹ ਜਿਹੜੇ ਨੇਮ ਨਾਲ ਸਤਸੰਗਤ ਵਿੱਚ ਉੱਤਮ ਸਤਸੰਗਤ ਜਾਣ ਕੇ ਚੱਲ ਕੇ ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚ ਸਮਾਗਮ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕਰਦੇ ਆ ਜਿਸ ਨੂੰ ਸਤਸੰਗਤ ਦਾ ਸਾਧ ਸੰਗਤ ਰੰਗ ਨਹੀਂ ਚੜ੍ਹਿਆ ਨੇਮ ਨਾਲ ਸਤਸੰਗਤ ਵਿੱਚ ਆਉਣਾ ਕਿ ਉਹ ਵੇਲਾ ਸਤਸੰਗਤ ਕਰਨ ਦਾ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰਨ ਦਾ ਗੁਰਬਾਣੀ ਦਾ ਰਸ ਭਿੰਨਾ ਅੰਮ੍ਰਿਤ ਕੀਰਤਨ ਸੁਣਨ ਦਾ ਪਰਮੇਸ਼ੁਰ ਦਾ ਨਾਮ ਸੁਣਨ ਦਾ ਨਾਮ ਜਪਣ ਦਾ ਲਾਹਾ ਕਦੇ ਕਦੇ ਜੋ ਕਿਤੇ ਪ੍ਰਾਪਤ ਹੁੰਦਾ ਹੈ ਉਸ ਤੋਂ ਮੈਂ ਵਾਂਝਾ ਨਾ ਰਹਿ ਜਾਵਾਂ। ਇਸ ਲਈ ਉਹ ਗੁਰਮੁਖ ਪਿਆਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਮਿਲ ਕੇ ਆ ਕੇ ਲਾਹਾ ਪ੍ਰਾਪਤ ਕਰਦੇ ਹਨ। ਜੋ ਉਹ ਲਾਹਾ ਆਪ ਜੀ ਨੂੰ ਪ੍ਰਾਪਤ ਹੋਇਆ ਆਓ ਹੁਣ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਇਸ ਪਾਵਨ ਅਸਥਾਨ 'ਤੇ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸੁਣਾਏ ਜਾ ਰਹੇ ਸਨ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ੍ਰੀ ਪਟਨਾ ਸ਼ਹਿਰ ਤੋਂ ਚੱਲ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਤੋਂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ। ਕੀਰਤਪੁਰ ਸਾਹਿਬ ਵਿਖੇ ਬਾਬਾ ਸੂਰਜਮੱਲ ਜੀ ਆਪਣੇ ਪੋਤਰੇ ਭਾਈ ਗੁਲਾਬ ਚੰਦ ਅਤੇ ਸਿਆਮ ਦਾਸ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਪਾਸ ਆਏ। ਸਤਿਗੁਰੂ ਜੀ ਨੇ ਉਹਨਾਂ ਦੇ ਨਾਮ ਪੁੱਛੇ ਹੈ। ਬਾਬਾ ਸੂਰਜਮੱਲ ਜੀ ਦੇ ਉਹਨਾਂ ਦੇ ਨਾਮ ਸਤਿਗੁਰੂ ਜੀ ਨੂੰ ਦੱਸੇ ਨੇ। ਸੁਣ ਕੇ ਮਹਾਰਾਜ ਬਹੁਤ ਪ੍ਰਸੰਨ ਹੋਏ। ਕਵੀ ਜੀ ਨੇ ਲਿਖਿਆ ਹੈ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਾਬਾ ਸੂਰਜਮੱਲ ਜੀ ਦੇ ਪੋਤਿਆਂ ਨੂੰ ਇਵੇਂ ਪਿਆਰ ਕੀਤਾ ਜਿਵੇਂ ਕਿ ਆਪਣੇ ਸਾਹਿਬਜ਼ਾਦਾ ਗੁਰੂ ਕਲਗੀਧਰ ਪਾਤਸ਼ਾਹ ਨੂੰ ਮਿਲੇ ਹੋਣ। ਬਹੁਤ ਸੁੰਦਰ ਗਹਿਣੇ ਆਦਿਕ ਦਿੱਤੇ ਹੈ, ਅਨੇਕਾਂ ਹੀ ਪਦਾਰਥ ਦੇ ਕੇ ਖੁਸ਼ ਪ੍ਰਸੰਨ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਵਾਲੇ ਪਵਿੱਤਰ ਅਸਥਾਨ ਤੋਂ ਹੋ ਕੇ ਆਪਣੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਵਾਲੇ ਅਸਥਾਨ 'ਤੇ ਜਿੱਥੇ ਬਾਬਾ ਗੁਰਦਿੱਤਾ ਜੀ ਨੇ ਆਪਣਾ ਸਰੀਰ ਛੱਡਿਆ ਉੱਥੋਂ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਵਾਪਸ ਨਗਰ ਵਿਖੇ ਆਏ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਵਿਖੇ ਪਹੁੰਚੇ। ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪੁੱਜਣ ਲੱਗੀਆਂ। ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਸਤਿਗੁਰੂ ਮਹਾਰਾਜ ਸਾਹਿਬ ਨੂੰ ਆ ਕੇ ਮਿਲੇ। ਇੱਕ ਸ੍ਰੇਸ਼ਟ ਬਾਜ ਔਰ ਲਾਹੌਰ ਤੋਂ ਤਿਆਰ ਕੀਤਾ ਹੋਇਆ ਬੜਾ ਸੁੰਦਰ ਸਖਤ ਧਨਖ ਅਤੇ ਬੜੇ ਤਿੱਖੇ ਤੀਰਾਂ ਵਾਲਾ ਸੁੰਦਰ ਭੱਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਗੁਰਦਿੱਤਾ ਜੀ ਨੇ ਭੇਟਾ ਕੀਤਾ। ਮਸੰਦ ਸਿੱਖਾਂ ਸਮੇਤ ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰਦੀਆਂ। ਇਸ ਸਮੇਂ ਵੇਲੇ ਇਸੇ ਸਮੇਂ ਵਿੱਚ ਜੋ ਸਮਕਾਲੀ ਹਕੂਮਤ ਦਾ ਬਾਦਸ਼ਾਹ ਔਰੰਗਜ਼ੇਬ, ਇਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ। ਵੱਖ ਵੱਖ ਸੂਬਿਆਂ ਵਿੱਚ ਆਪਣੇ ਪਰਵਾਨੇ ਇਸ ਨੇ ਭੇਜੇ। ਪਹਿਲਾਂ ਔਰੰਗਜ਼ੇਬ ਨੇ ਸੋਚਿਆ ਕਿ ਜਿਹੜਾ ਕਸ਼ਮੀਰ ਦਾ ਇਲਾਕਾ ਹੈ, ਇੱਥੇ ਬਹੁਤੇ ਪੰਡਿਤ ਵਿਦਵਾਨ ਲੋਕ ਰਹਿੰਦੇ ਆ, ਉਹਨਾਂ ਨੂੰ ਜਦੋਂ ਜਬਰੀ ਮੁਸਲਮਾਨ ਬਣਾਇਆ ਜਾਏਗਾ ਤਾਂ ਫਿਰ ਉਹਨਾਂ ਧਾਰਮਿਕ ਆਗੂਆਂ ਦੇ ਪਿੱਛੇ ਲੱਗ ਕੇ ਬਹੁਤੇ ਹਿੰਦੂ ਲੋਕ ਮੁਸਲਮਾਨ ਛੇਤੀ ਹੀ ਸੌਖੇ ਬਣਨਗੇ। ਜਦੋਂ ਸ਼ੇਰ ਅਫਗਨ ਸੂਬੇ ਨੂੰ ਇਹ ਪਰਵਾਨਾ ਭੇਜਿਆ ਕਸ਼ਮੀਰ ਵਿੱਚ, ਉਸਨੇ ਪੰਡਿਤਾਂ ਬ੍ਰਾਹਮਣਾਂ ਨੂੰ ਇਕੱਠਿਆਂ ਕਰਕੇ ਕਿਹਾ ਹੈ ਕਿ ਤੁਸੀਂ ਆਪਣਾ ਧਰਮ ਛੱਡ ਕੇ ਮੁਸਲਮਾਨ ਬਣੋ। ਤਾਂ ਆਪਸ ਵਿੱਚ ਵਿਚਾਰਾਂ ਕਰਨ ਲੱਗ ਪਏ। ਕੁਝ ਸਮਾਂ ਇਸੇ ਤਰ੍ਹਾਂ ਬੀਤ ਗਿਆ। ਦੁਬਾਰਾ ਪਰਵਾਨਾ ਔਰੰਗਜ਼ੇਬ ਨੇ ਕਸ਼ਮੀਰ ਵਿੱਚ ਸ਼ੇਰ ਅਫਗਾਨ ਸੂਬੇ ਪਾਸ ਭੇਜਿਆ ਕਿ ਤੂੰ ਮੇਰੇ ਹੁਕਮ ਦੀ ਛੇਤੀ ਤਾਮੀਲ ਕਿਉਂ ਨਹੀਂ ਕੀਤੀ। ਫਿਰ ਉਸਨੇ ਛੇਤੀ ਨਾਲ ਇੱਕ ਦਿਨ ਦੇ ਵਿੱਚ ਪਹਾੜੀ ਇਲਾਕਿਆਂ ਵਿੱਚੋਂ ਬ੍ਰਾਹਮਣਾਂ ਪੰਡਿਤਾਂ ਨੂੰ ਇਕੱਠਿਆਂ ਕਰਕੇ ਉਹਨਾਂ ਦੇ ਜ਼ਬਰਦਸਤੀ ਜਨੇਊ ਉਤਾਰੇ, ਉਹਨਾਂ ਨੂੰ ਮੁਸਲਮਾਨ ਬਣਾਇਆ, ਜਿਨ੍ਹਾਂ ਜਨੇਊਆਂ ਦਾ ਭਾਰ ਸਵਾ ਮਣ ਹੋਇਆ। ਸਵਾ ਮਣ ਜਨੇਊ ਇੱਕੋ ਦਿਨ ਵਿੱਚ ਸ਼ਾਮ ਦੇ ਸਮੇਂ ਤੱਕ ਬ੍ਰਾਹਮਣਾਂ ਪੰਡਿਤਾਂ ਦੇ ਉਤਾਰ ਕੇ ਉਹਨਾਂ ਨੂੰ ਮੁਸਲਮਾਨ ਬਣਾਇਆ। ਜਿਹੜੇ ਖੱਤਰੀ ਮੁਸਲਮਾਨ ਬਣਾਏ, ਕਵੀ ਜੀ ਨੇ ਦੱਸਿਆ ਕਿ ਉਹਨਾਂ ਦੀ ਅੱਲ ਫਿਰ ਖੱਖੇ ਮੁਸਲਮਾਨ ਹੋਈ। ਜਿਹੜੇ ਖੱਖੇ ਮੁਸਲਮਾਨ ਕਹੇ ਜਾਂਦੇ ਨੇ ਉਹ ਉਦੋਂ ਦੇ ਔਰੰਗਜ਼ੇਬ ਨੇ ਜ਼ਬਰਦਸਤੀ ਖੱਤਰੀਆਂ ਤੋਂ ਮੁਸਲਮਾਨ ਬਣਾਏ। ਜਿਹੜੇ ਬ੍ਰਾਹਮਣ ਮੁਸਲਮਾਨ ਬਣਾਏ ਉਹਨਾਂ ਦੀ ਅੱਲ ਹੋ ਗਈ ਭੰਬੀ ਮੁਸਲਮਾਨ। ਇਹ ਗੋਤ ਉਹਨਾਂ ਦੀ ਪੈ ਗਈ। ਪੰਡਿਤ ਬ੍ਰਾਹਮਣ ਜਿਹੜੇ ਆਪਣੇ ਧਰਮ ਦੇ ਵਿੱਚ ਪੱਕੇ ਰਹਿਣ ਵਾਲੇ ਸਨ, ਬੜਾ ਦੁੱਖ ਹੋਇਆ ਉਹਨਾਂ ਨੂੰ। ਇਕੱਠੇ ਹੋ ਕੇ ਸੂਬੇ ਅਫਗਨ ਖਾਨ ਦੇ ਪਾਸ ਪਹੁੰਚੇ ਹੈ। ਉਸ ਦੇ ਕੋਲੋਂ ਸਮੇਂ ਦੀ ਮੋਹਲਤ ਮੰਗੀ ਹੈ ਕਿ ਅਸੀਂ ਕੋਈ ਨਾ ਕੋਈ ਯਤਨ ਕਰਨਾ ਹੈ, ਪਹਿਲਾਂ ਕੋਈ ਨਾ ਕੋਈ ਚਾਰਾ ਸਾਡੇ ਵੱਲੋਂ ਕੀਤਾ ਜਾਵੇਗਾ, ਫਿਰ ਜੇ ਨਾ ਹੋ ਸਕਿਆ ਤਾਂ ਆਪੇ ਹੀ ਮੁਸਲਮਾਨ ਬਣ ਜਾਵਾਂਗੇ। ਸੂਬੇ ਨੇ 6 ਮਹੀਨੇ ਦੀ ਮੋਹਲਤ ਦਿੱਤੀ। ਪੰਡਿਤ ਬ੍ਰਾਹਮਣ ਇਕੱਠੇ ਹੋ ਕੇ ਅਮਰਨਾਥ ਮੰਦਰ ਵਿਖੇ ਜਾ ਕੇ ਸ਼ਿਵਜੀ ਦੀ ਆਰਾਧਨਾ ਕਰਨ ਲੱਗ ਪਏ। ਭੁੱਖੇ ਪਿਆਸੇ ਅਨਿੰਦਰੇ ਰਹਿ ਕੇ ਇਹਨਾਂ ਨੇ ਸ਼ਿਵ ਦੀ ਆਰਾਧਨਾ ਕੀਤੀ। 8 ਦਿਨਾਂ ਬਾਅਦ ਉੱਥੋਂ ਇਹਨਾਂ ਨੂੰ ਚਿੱਠੀ ਖਤ ਪ੍ਰਾਪਤ ਹੋਇਆ। ਪੜ੍ਹ ਕੇ ਇਹਨਾਂ ਨੇ ਜਾਣਿਆ ਕਿ ਵਿੱਚ ਲਿਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਤੋਂ ਬਗੈਰ ਤੁਹਾਡੀ ਕੋਈ ਵੀ ਰੱਖਿਆ ਨਹੀਂ ਕਰ ਸਕੇਗਾ। ਭਾਵੇਂ ਜਿਸ ਮਰਜ਼ੀ ਦੇਵੀ ਦੇਵਤੇ ਦੀ ਆਰਾਧਨਾ, ਪੀਰ ਫਕੀਰ ਦੀ, ਅਵਤਾਰ ਔਲੀਏ ਦੀ ਆਰਾਧਨਾ ਕਰ ਲਓ, ਪਰ ਇਸ ਵੇਲੇ ਕਲਯੁਗ ਦੇ ਸਮੇਂ ਵਿੱਚ ਤੁਹਾਡੀ ਹੋਰ ਕੋਈ ਬਾਂਹ ਫੜਨ ਵਾਲਾ ਨਹੀਂ। ਗੁਰੂ ਘਰ ਵਿੱਚੋਂ ਹੀ ਤੁਹਾਨੂੰ ਸਹਾਇਤਾ ਮਿਲੇਗੀ। ਜਦੋਂ ਇਹ ਪੜ੍ਹ ਕੇ ਜਾਣਿਆ ਹੈ ਤਾਂ ਪੁੱਛਣ ਲੱਗੇ ਨੇ ਇੱਕ ਦੂਸਰੇ ਨੂੰ ਕਿ ਇਸ ਵੇਲੇ ਗੁਰਤਾ ਗੱਦੀ ਦੇ ਮਾਲਕ ਕੌਣ ਨੇ। ਇੱਕ ਬ੍ਰਾਹਮਣ ਜਿਸ ਨੂੰ ਪਤਾ ਸੀ ਗੁਰੂ ਮਹਾਰਾਜ ਸਾਹਿਬ ਜੀ ਘਰ ਬਾਰੇ, ਉਹਨੇ ਦੱਸਿਆ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਿਆਈ ਦੇ ਮਾਲਕ ਛੇਵੇਂ ਅਸਥਾਨ 'ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਧਰ ਕਸ਼ਮੀਰ ਵਿਖੇ ਆਏ ਸਨ। ਭਾਈ ਸੇਵਾਦਾਸ ਦੀ ਮਾਤਾ ਭਾਗ ਭਰੀ ਦੇ ਚਿੱਤ ਵਿੱਚ ਜਦੋਂ ਬਹੁਤ ਹੀ ਜ਼ਿਆਦਾ ਤੀਬਰ ਇੱਛਾ ਸੀ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇੱਧਰ ਆਣ ਕੇ ਦਰਸ਼ਨ ਦੇਣ, ਮੈਂ ਬਿਰਧ ਅਵਸਥਾ ਵਿੱਚ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਨਹੀਂ ਪਹੁੰਚ ਸਕਦੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ। ਤਾਂ ਉਸ ਵੇਲੇ ਕਈਆਂ ਨੇ ਸਮਝਾਇਆ ਸੀ ਕਿ ਮਾਈ ਮਹਾਰਾਜ ਸੱਚੇ ਪਾਤਸ਼ਾਹ ਇੰਨੀ ਦੂਰ ਕਿਵੇਂ ਆਉਣਗੇ, ਤੂੰ ਕਿਹੜੀ ਇੱਛਾ ਕਰ ਲਈ ਆ। ਤਾਂ ਉਹਨੇ ਆਖਿਆ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਜ਼ਰੂਰ ਮੇਰੀ ਭਾਵਨਾ ਪੂਰੀ ਕਰਨਗੇ। ਜਿਸ ਆਪਣੇ ਪੁੱਤਰ ਸੇਵਾਦਾਸ ਤੋਂ ਲਗਨ ਲੱਗੀ ਸੀ ਗੁਰੂ ਘਰ ਦਾ ਨਿਤਨੇਮੀ ਜਾਣ ਕੇ, ਉਸ ਭਾਈ ਸੇਵਾਦਾਸ ਨੇ ਵੀ ਕਹਿ ਦਿੱਤਾ, ਮਾਤਾ ਪੈਂਡਾ ਬੜਾ ਕਠਿਨ ਹੈ, ਪਹਾੜੀ ਇਲਾਕੇ ਰਾਹੀਂ ਲੰਘ ਕੇ ਮਹਾਰਾਜ ਕਿਵੇਂ ਆਉਣਗੇ। ਪਰ ਜਿਸ ਆਪਣੇ ਪੁੱਤਰ ਨਾਲੋਂ ਵੱਧ ਲਗਨ ਲੱਗ ਗਈ, ਜਿਸ ਤੋਂ ਲਗਨ ਲੱਗੀ ਸੀ ਉਸ ਤੋਂ ਵੀ ਵੱਧ ਕੇ ਦ੍ਰਿੜ ਨਿਸ਼ਚਾ ਮਾਈ ਭਾਗ ਭਰੀ ਦੇ ਚਿੱਤ ਵਿੱਚ ਹੋਇਆ ਸੀ, ਜਿਸ ਕਰਕੇ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਣ ਕੇ ਕਸ਼ਮੀਰ ਵਿੱਚ ਮਾਈ ਭਾਗ ਭਰੀ ਨੂੰ ਦਰਸ਼ਨ ਬਖਸ਼ਿਸ਼ ਕੀਤੇ। ਔਰ ਜਿਹੜਾ ਪੁਸ਼ਾਕਾ ਬੜੀ ਭਾਵਨਾ ਨਾਲ ਤਿਆਰ ਕੀਤਾ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਈ ਦੇ ਪਾਸੋਂ ਪਹਿਨਿਆ, ਬੇਅੰਤ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਇਵੇਂ ਬ੍ਰਾਹਮਣ ਨੇ ਇਹ ਵਿਥਿਆ ਸਤਿਗੁਰਾਂ ਦੀ ਸੁਣਾਈ, ਆਖਿਆ ਕਿ ਅੰਮ੍ਰਿਤਸਰ ਸਾਹਿਬ ਤੋਂ ਪਤਾ ਲੱਗ ਸਕਦਾ, ਇਕੱਠੇ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਉੱਥੋਂ ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਹਿਮਾ ਸੁਣਾਈ ਹੈ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਾਅਦ ਸ੍ਰੀ ਗੁਰੂ ਹਰਿਰਾਜ ਸਾਹਿਬ ਔਰ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਉੱਪਰ ਸੁਭਾਏਮਾਨ ਹੋਏ। ਸਤਿਗੁਰੂ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਿਆਈ ਤਖਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਖਸ਼ ਗਏ। ਇਸ ਵੇਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪੂਰਬ ਦੇ ਇਲਾਕੇ ਵੱਲੋਂ ਹੋ ਕੇ ਆਪ ਵਾਪਸ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਏ ਨੇ। ਸੁਣ ਕੇ ਕਸ਼ਮੀਰੀ ਪੰਡਿਤ ਬ੍ਰਾਹਮਣ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਪਹੁੰਚੇ, ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕੀਤੀਆਂ, ਰਾਤ ਟਿਕਾਣਾ ਕੀਤਾ, ਅਗਲਾ ਦਿਨ ਹੋਣ 'ਤੇ ਸਤਿਗੁਰਾਂ ਦੇ ਦਰ 'ਤੇ ਜਾ ਪੁੱਜੇ। ਆਉਣ 'ਤੇ ਸੇਵਕਾਂ ਨੇ ਜਾ ਕੇ ਮਹਾਰਾਜ ਸਾਹਿਬ ਨੂੰ ਦੱਸਿਆ ਕਿ ਮਹਾਰਾਜ ਪੰਡਿਤ ਬ੍ਰਾਹਮਣ ਆਏ ਆ ਇਕੱਠੇ ਹੋ ਕੇ ਬੇਨਤੀ ਕਰਨ। ਤਾਂ ਫਿਰ ਸਤਿਗੁਰੂ ਜੀ ਨੇ ਆਗਿਆ ਦਿੱਤੀ ਹੈ, ਉਹਨਾਂ ਨੇ ਮਹਾਰਾਜ ਸਾਹਿਬ ਨੂੰ ਬੇਨਤੀਆਂ ਕੀਤੀਆਂ ਔਰ ਸ਼ਿਵ ਜੀ ਵੱਲੋਂ ਦਿੱਤੀ ਹੋਈ ਪੱਤਰਿਕਾ ਬਾਰੇ ਵੀ ਦੱਸਿਆ ਕਿ ਮਹਾਰਾਜ ਆਪ ਜੀ ਦੇ ਪਾਸ ਭੇਜਿਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀਆਂ ਇਹਨਾਂ ਦੀਆਂ ਸੁਣੀਆਂ ਹੈ। ਕੁਝ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਰਹੇ ਹਨ। ਉਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ 9 ਸਾਲ ਦੀ ਆਜੂ ਵਿੱਚ ਪਾਸ ਆਏ, ਆ ਕੇ ਪੁੱਛਿਆ ਸਤਿਗੁਰਾਂ ਤੋਂ ਕਿ ਪਿਤਾ ਸਤਿਗੁਰੂ ਜੀਓ, ਇਹ ਇੰਨੇ ਉਦਾਸ ਕਿਉਂ ਹਨ, ਆਪ ਜੀ ਦੇ ਪਾਸ ਆਏ ਹੋਏ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਲਾਲ ਜੀ, ਇਹਨਾਂ ਦੇ ਧਰਮ ਨੂੰ ਖਤਰਾ ਹੈ, ਜ਼ਬਰਦਸਤੀ ਇਹਨਾਂ ਨੂੰ ਮੁਸਲਮਾਨ ਬਣਾਇਆ ਜਾਵੇਗਾ। ਸਤਿਗੁਰੂ ਕਲਗੀਧਰ ਜੀ ਨੇ ਕਿਹਾ ਕਿ ਮਹਾਰਾਜ ਕਿਵੇਂ ਇਹਨਾਂ ਦੀ ਸਹਾਇਤਾ ਹੋ ਸਕਦੀ ਹੈ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਇਹਨਾਂ ਦੇ ਧਰਮ ਵਾਸਤੇ ਕੋਈ ਮਹਾਂਪੁਰਖ ਕੁਰਬਾਨੀ ਦੇਵੇਗਾ ਤਾਂ ਇਹਨਾਂ ਦਾ ਧਰਮ ਸਲਾਮਤ ਰਹਿ ਸਕੇਗਾ, ਤਾਂ ਬਚ ਸਕਣਗੇ। ਗੁਰੂ ਕਲਗੀਧਰ ਮਹਾਰਾਜ ਜੀ ਨੇ ਕਿਹਾ ਕਿ ਪਿਤਾ ਸਤਿਗੁਰੂ ਜੀਓ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਇਸ ਕਲਯੁਗ ਦੇ ਸਮੇਂ ਵਿੱਚ ਆਪ ਜੀ ਤੋਂ ਵੱਡਾ ਹੋਰ ਕੌਣ ਹੋ ਸਕਦਾ, ਆਪ ਹੀ ਕਿਰਪਾ ਕਰਕੇ ਇਹਨਾਂ ਦੀ ਸਹਾਇਤਾ ਕਰੋ, ਇਹਨਾਂ ਦੀ ਬਾਂਹ ਫੜੋ। ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪੰਡਿਤਾਂ ਨੂੰ ਕਹਿ ਦਿੱਤਾ ਕਿ ਜਾ ਕੇ ਤੁਸੀਂ ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ ਕਿ ਜਿਨ੍ਹਾਂ ਦੇ ਅਨੁਸਾਰ ਅਸੀਂ ਚੱਲਦੇ ਹਾਂ, ਜਿਹੜੇ ਸਾਡੇ ਗੁਰੂ ਨੇ, ਉਹਨਾਂ ਨੂੰ ਜੇਕਰ ਮੁਸਲਮਾਨ ਬਣਾ ਦਿਓਗੇ ਤਾਂ ਫਿਰ ਉਹਨਾਂ ਦੇ ਪਿੱਛੇ ਅਸੀਂ ਵੀ ਮੁਸਲਮਾਨ ਸੌਖੇ ਹੀ ਬਣ ਜਾਵਾਂਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ ਸਤਿਗੁਰਾਂ ਪਾਸੋਂ ਇਹ ਵਿਦਾ ਹੋਏ ਨੇ। ਜਿਵੇਂ ਇਹ ਚੱਲ ਕੇ ਔਰੰਗਜ਼ੇਬ ਬਾਦਸ਼ਾਹ ਦੇ ਪਾਸ ਦੱਸਣ ਵਾਸਤੇ ਜਾ ਰਹੇ ਨੇ, ਆਓ ਪ੍ਰੇਮ ਨਾਲ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਧਿਆਨ ਕਰਦਿਆਂ ਹੋਇਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਸਤਿਗੁਰੂ ਜੀ ਦੀ ਵਡਿਆਈਆਂ ਦੀ ਜੋ ਕਥਾ ਵਿਚਾਰ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਰਵਣ ਦਰਸ਼ਨ ਕਰਦਿਆਂ ਹੋਇਆ ਇਕਾਗਰਤਾ ਸਹਿਤ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦੋਏ ਦਿਨ ਅਨੰਦਪੁਰ ਵਾਸੇ।
ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲ ਕਰਕੇ ਫਿਰ ਚਿੱਤ ਪ੍ਰਸੰਨ ਹੋਇਆ, ਬਹੁਤ ਖੁਸ਼ ਹੋਏ ਕਿ ਸ਼ੁਕਰ ਹੈ ਕੋਈ ਤਾਂ ਸਾਡੀ ਸਹਾਇਤਾ ਕਰਨ ਵਾਲੇ ਸਾਨੂੰ ਮਿਲੇ ਹਨ। ਬਾਅਦ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਨਗਰੀ ਵਿੱਚ ਇੱਕ ਦੋ ਦਿਨ ਤੱਕ ਠਹਿਰੇ ਰਹੇ ਇਹ ਪੰਡਿਤ ਬ੍ਰਾਹਮਣ।
ਦਰਸ਼ਨ ਕਰ ਕਰ ਹਿਰਦੈ ਹੁਲਾਸੇ।
ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਦਰਸ਼ਨ ਕਰਨ ਵਾਸਤੇ ਆਉਂਦੇ ਤੇ ਬੜਾ ਆਨੰਦ ਪਾਉਂਦੇ।
ਬਹੁਰ ਪਾਏ ਆਇਸ ਗੁਰ ਕੇਰੀ।
ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪਾਸੋਂ ਵਿਦਾ ਹੋਣ ਲੱਗੇ ਹੈ, ਸਤਿਗੁਰੂ ਜੀ ਦੇ ਪਾਸੋਂ ਆਗਿਆ ਇਹਨਾਂ ਨੇ ਮੰਗੀ ਹੈ।
ਭਏ ਤਿਆਰ ਚਲਬੇ ਤਿਸ ਬੇਰੀ।
ਤੇ ਦਿੱਲੀ ਸ਼ਹਿਰ ਵੱਲ ਨੂੰ ਜਾਣ ਵਾਸਤੇ ਤਿਆਰ ਹੋਏ।
ਅਪਰ ਬਿਪਰ ਬੁੱਧਵੰਤੇ ਜੇਈ।
ਹੋਰ ਵੀ ਜਿਹੜੇ ਸਿਆਣੇ ਬ੍ਰਾਹਮਣ ਹਨ, ਪੰਡਿਤ ਹਨ, ਉਹਨਾਂ ਨੂੰ ਵੀ ਆਪਣੇ ਨਾਲ ਮਿਲਾ ਲਿਆ।
ਕਰੇ ਹਕਾਰਨ ਮੇਲੇ ਤੇਈ।
ਉਹਨਾਂ ਨੂੰ ਸੱਦ ਕੇ ਆਪਣੇ ਸੰਗ ਵਿੱਚ ਕੀਤਾ।
ਬ੍ਰਿੰਦ ਹੋਏ ਕਰ ਪੰਥ ਪਿਆਨੇ।
ਬਹੁਤ ਸਾਰੇ ਪੰਡਿਤ ਇਹ ਹਿੰਦੂ ਬ੍ਰਾਹਮਣ ਇਕੱਠੇ ਹੋ ਕੇ ਰਸਤੇ ਤੇ ਚੱਲ ਪਏ।
ਜਿਸਪੁਰ ਮਹਿ ਤੁਰ ਕੇਸ਼ ਮਹਾਨੇ।
ਜਿਸ ਨਗਰ ਵਿੱਚ ਇਹਨਾਂ ਨੂੰ ਪਤਾ ਲੱਗਿਆ ਕਿ ਇਸ ਵੇਲੇ ਔਰੰਗਜ਼ੇਬ ਬਾਦਸ਼ਾਹ ਠਹਿਰਿਆ ਹੋਇਆ।
ਕੇਤਕ ਦਿਨ ਮਹਿ ਪਹੁੰਚੇ ਜਾਏ।
ਕਈ ਦਿਨਾਂ ਦਾ ਸਫ਼ਰ ਤਹਿ ਕਰਕੇ ਜਾ ਪਹੁੰਚੇ ਔਰੰਗਜ਼ੇਬ ਦੇ ਪਾਸ।
ਬਹੁਪੁਰ ਕੇ ਮਿਲ ਦੁਇਜ ਸਮੁਦਾਏ।
ਜਿਹੜੇ ਬਹੁਤ ਸਾਰੇ ਇਹ ਪੰਡਿਤ ਹੈ, ਬ੍ਰਾਹਮਣ ਹੈ, ਬਹੁਤੇ ਨਗਰਾਂ ਦੇ ਜੋ ਸਿਆਣੇ ਵਿਦਵਾਨ ਹਨ, ਪੰਡਿਤ ਆਗੂ ਹਨ ਹਿੰਦੂ ਮਤ ਦੇ, ਇਹ ਸਾਰੇ ਜਥੇ ਦੇ ਰੂਪ ਵਿੱਚ ਚੱਲ ਪਏ ਦਿੱਲੀ ਸ਼ਹਿਰ ਵੱਲ।
ਦੁਰਗ ਤੁਰਕ ਕੇ ਥਿਰੇ ਅਗਾਰੀ।
ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਕਿਲੇ ਪਾਸ ਜਾ ਪੁੱਜੇ ਹਨ।
ਬੂਝੇ ਆਪਣੀ ਬ੍ਰਥਾ ਉਚਾਰੀ।
ਇਹਨਾਂ ਦੇ ਉੱਥੇ ਅੱਪੜਨ 'ਤੇ ਇਹਨਾਂ ਨੂੰ ਔਰੰਗਜ਼ੇਬ ਦੇ ਸਿਪਾਹੀਆਂ ਨੇ, ਸੰਤਰੀਆਂ ਨੇ ਪੁੱਛਿਆ ਕਿ ਕਿਸ ਵਾਸਤੇ ਆਏ ਹੋ। ਅੱਗੋਂ ਇਹਨਾਂ ਨੇ ਆਪਣੀ ਹਾਲਤ ਦੱਸੀ ਹੈ ਆਉਣ ਦੀ।
ਬਹੁਪੁਰ ਕੇ ਦਿਜ ਹਮ ਸਮੁਦਾਏ।
ਦਾ ਕਾਰਨ ਦੱਸਿਆ ਹੈ ਕਿ ਬਹੁਤੇ ਨਗਰਾਂ ਤੋਂ ਅਸੀਂ ਸਭ ਬ੍ਰਾਹਮਣ ਪੰਡਿਤ ਇਕੱਠੇ ਹੋ ਕੇ ਬਾਦਸ਼ਾਹ ਅੱਗੇ ਫਰਿਆਦ ਕਰਨ ਆਏ ਹਾਂ।
ਦੁੱਖ ਕੋ ਪਾਏ ਪੁਕਾਰੋ ਆਏ।
ਅਸੀਂ ਬੜੇ ਦੁਖੀ ਹੋ ਕੇ ਪੁਕਾਰ ਕਰਨ ਵਾਸਤੇ ਬਾਦਸ਼ਾਹ ਪਾਸ ਪਹੁੰਚੇ ਹਾਂ।
ਬਾਦਸ਼ਾਹ ਜਬ ਸੁਣੇ ਬਿਰਤੰਤ।
ਜਿਸ ਵੇਲੇ ਬਾਦਸ਼ਾਹ ਸਾਡਾ ਹਾਲ ਜੋ ਸਮਾਚਾਰ ਹੈ ਸੁਣੇਗਾ।
ਤਬ ਹੂੰ ਨਿਸਚੈ ਬਨਹਿ ਮਤੰਤ।
ਤਦੋਂ ਹੀ ਫਿਰ ਸਲਾਹ ਹੋਵੇਗੀ ਕਿ ਅੱਗੇ ਕੀ ਕਰਨਾ ਹੈ।
ਜੇ ਕਸ਼ਮੀਰ ਆਦਿ ਗਨ ਦੇਸ਼।
ਜਿਹੜੇ ਕਸ਼ਮੀਰ ਆਦਿਕ ਔਰ ਹੋਰ ਵੀ ਵੱਡੇ ਇਲਾਕੇ ਹਨ ਜਿੱਥੇ ਬਹੁਗਿਣਤੀ ਵਿੱਚ ਪੰਡਿਤ ਬ੍ਰਾਹਮਣ ਰਹਿੰਦੇ ਹਨ।
ਹੋਏ ਹਿੰਦੁਨ ਪਰ ਜ਼ੁਲਮ ਵਿਸ਼ੇਸ਼।
ਤੇ ਇਹਨਾਂ ਇਲਾਕਿਆਂ ਵਿੱਚੋਂ ਅਸੀਂ ਚੱਲ ਕੇ ਆਏ ਹਾਂ ਜਿੱਥੇ ਹਿੰਦੂਆਂ ਬ੍ਰਾਹਮਣਾਂ 'ਤੇ ਵਿਸ਼ੇਸ਼ ਕਰਕੇ ਹਕੂਮਤ ਦੇ ਬਾਦਸ਼ਾਹ ਵੱਲੋਂ ਜ਼ੁਲਮ ਕੀਤਾ ਜਾ ਰਿਹਾ ਹੈ।
ਇਮ ਸੁਣ ਗਇਓ ਸ਼ਾਹੇ ਲਖ ਮਰਜ਼ੀ।
ਇਸ ਤਰ੍ਹਾਂ ਸੁਣ ਕੇ ਉਹ ਸੰਤਰੀ ਚੱਲ ਕੇ ਗਿਆ ਹੈ ਔਰੰਗਜ਼ੇਬ ਬਾਦਸ਼ਾਹ ਦੇ ਕੋਲ।
ਕਰੀ ਅਰਜ਼ ਬੇਗੀ ਤਬ ਅਰਜ਼ੀ।
ਅਰਜ਼ ਕਰਨ ਵਾਲੇ ਨੇ ਬ੍ਰਾਹਮਣਾਂ ਵੱਲੋਂ ਜਾ ਫਰਿਆਦ ਕੀਤੀ ਇਸ ਔਰੰਗਜ਼ੇਬ ਦੇ ਪਾਸ।
ਹਜ਼ਰਤ ਸ਼ਾਹ ਸਲਾਮਤ ਸੁਣੀ ਹੈ,
ਆਖਿਆ ਹੈ ਕਿ ਬਾਦਸ਼ਾਹ ਸਲਾਮਤ ਸੁਣਨਾ ਕਰੋ।
ਗਨ ਦੇਸ਼ਨ ਕੇ ਦਿਜ ਬਹੁ ਗਨੀ ਹੈ,
ਬਹੁਤੇ ਇਲਾਕਿਆਂ ਤੋਂ ਚੱਲ ਕੇ ਆਏ ਹਨ ਬ੍ਰਾਹਮਣ ਪੰਡਿਤ ਤੁਹਾਡੇ ਅੱਗੇ ਫਰਿਆਦ ਕਰਨ।
ਪਾਏ ਕਸ਼ਟ ਕੋ ਆਏ ਪੁਕਾਰੂ,
ਇਹ ਬੜਾ ਦੁੱਖ ਪਾ ਕੇ ਤੁਹਾਡੇ ਪਾਸ ਪੁਕਾਰੂ ਹੋ ਪੁਜੇ ਨੇ।
ਚਹਿਤ ਆਪ ਕੇ ਪਾਸ ਉਚਾਰੂ,
ਤੁਹਾਡੇ ਕੋਲ ਆ ਕੇ ਫਰਿਆਦ ਕਹਿ ਕੇ ਸੁਣਾਉਣਾ ਚਾਹੁੰਦੇ ਆ।
ਪੁਰ ਕਸ਼ਮੀਰ ਆਦ ਤੇ ਆਏ,
ਕਸ਼ਮੀਰ ਆਦਿਕ ਸ਼ਹਿਰਾਂ ਤੋਂ ਚੱਲ ਕੇ ਇੱਧਰ ਆਏ ਹਨ।
ਧਨ ਵਿਦਿਆ ਮਹਿ ਜੋ ਅਧਿਕਾਏ,
ਪੰਡਿਤ ਬੜੇ ਧਨਵਾਨ ਹਨ, ਵਿਦਿਆ ਵਿੱਚ ਵੀ ਬਹੁਤ ਸਿਆਣੇ ਹਨ। ਐਸੇ ਸਭ ਵਿਦਵਾਨ ਲੋਕ ਵੀ ਅਤੇ ਅਮੀਰ ਲੋਕ ਵੀ ਬ੍ਰਾਹਮਣ ਇਕੱਠੇ ਹੋ ਕੇ ਆ ਪੁੱਜੇ ਨੇ।
ਜੋ ਨਰ ਗਨ ਮਹਿ ਹੈ ਪ੍ਰਧਾਨ,
ਜਿਹੜੇ ਹਿੰਦੂਆਂ ਵਿੱਚੋਂ ਬਹੁਤੇ ਪ੍ਰਧਾਨ ਸਿਆਣੇ ਮੁਖੀਏ ਆਗੂ ਕਹੇ ਜਾਂਦੇ ਆ।
ਤੇ ਪਹੁੰਚੇ ਦੀਰਗ ਬੁੱਧਵਾਨ,
ਬਹੁਤ ਜੋ ਸਿਆਣੇ ਹਨ ਆਪਣੇ ਮਤ ਵਿੱਚ ਤੇ ਬੜੇ ਹੀ ਚਤੁਰ ਹਨ, ਉਹ ਆ ਪਹੁੰਚੇ ਨੇ।
ਸੁਨਤ ਸ਼ਾਹੋ ਅਬਰੰਗ ਵਿਚਾਰੇ,
ਇਸ ਤਰ੍ਹਾਂ ਜਦੋਂ ਸਾਧ ਸੰਗਤ ਔਰੰਗਜ਼ੇਬ ਨੇ ਸੁਣਿਆ ਏ ਇਹਨਾਂ ਪੰਡਿਤਾਂ ਦਾ ਆਉਣਾ, ਤਾਂ ਉਸੇ ਵੇਲੇ ਇਹਨੇ ਵਿਚਾਰ ਕੀਤੀ ਹੈ।
ਸ਼ਰਾ ਬਾਤ ਲਖ ਨਿਕਟ ਹਕਾਰੇ,
ਸ਼ਰਾ ਦੀ ਗੱਲ ਜਾਣੀ ਹੈ ਕਿ ਸ਼ਰਾ ਦੇ ਅਨੁਸਾਰ ਚੱਲਣ ਤੋਂ ਸੰਕੋਚ ਕਰਦੇ ਹੋਣਗੇ। ਇਹ ਸੋਚ ਕੇ ਇਸ ਔਰੰਗਜ਼ੇਬ ਬਾਦਸ਼ਾਹ ਨੇ ਹਿੰਦੂਆਂ ਨੂੰ ਆਪਣੇ ਪਾਸ ਸੱਦਿਆ।
ਸੁਣ ਆਏ ਸਕੋ ਦਿਜ ਸਮਦਾਏ,
ਔਰੰਗਜ਼ੇਬ ਦੀ ਆਗਿਆ ਸੁਣ ਕੇ ਜੋ ਸਭ ਬ੍ਰਾਹਮਣ ਹਨ
ਪਹੁੰਚੇ ਜਮਨ ਸਭਾ ਲੱਗ ਜਾਏ।
ਜਮਨ ਦੀ ਸਭਾ ਭਾਵ ਕਿ ਤੁਰਕੇਸ਼ ਦੀ, ਤੁਰਕਾਂ ਦੇ ਬਾਦਸ਼ਾਹ ਦੀ ਸਭਾ ਤੱਕ ਇਹ ਫਿਰ ਜਾ ਪਹੁੰਚੇ।
ਬੈਠੇ ਕਾਜ਼ੀ ਬ੍ਰਿੰਦ ਮੁਲਾਨੇ,
ਉੱਥੇ ਸਭਾ ਦੇ ਵਿੱਚ ਗਏ ਹਨ ਜਿੱਥੇ ਕਿ ਕਾਜ਼ੀ ਵੀ ਬੈਠੇ ਆ ਔਰ ਹੋਰ ਮੁਲਾਣੇ ਆਦਿਕ ਔਰੰਗਜ਼ੇਬ ਦੀ ਸਭਾ ਵਿੱਚ ਬੈਠੇ ਹੋਏ।
ਗਨ ਉਮਰਾਬ ਮਹਾ ਮਨ ਮਾਨੇ,
ਹੋਰ ਅਹਿਲਕਾਰ ਵੀ ਬਾਦਸ਼ਾਹੀ ਸਭਾ ਵਿੱਚ ਬੈਠੇ ਹੋਏ, ਮਨ ਵਿੱਚ ਜਿਨ੍ਹਾਂ ਦੇ ਬੜਾ ਹੰਕਾਰ ਹੈ ਆਪਣੇ ਵਡੱਪਣ ਦਾ।
ਜਰੇ ਜਵਾਹਰ ਜ਼ੇਵਰ ਸਾਰੇ,
ਉਹਨਾਂ ਨੇ ਇਹੋ ਜਿਹੇ ਜ਼ੇਵਰ ਜਿਹੜੇ ਸੋਭਾ ਵਾਲੇ ਗਹਿਣੇ ਜਵਾਹਰਾਂ ਦੇ ਸਮੇਤ ਹੀਰਿਆਂ ਦੇ ਸਹਿਤ ਜੜਤ ਕੀਤੀ ਹੋਈ ਹੈ ਜਿਨ੍ਹਾਂ ਗਹਿਣਿਆਂ ਵਿੱਚ ਉਹ ਪਾਏ ਹੋਏ।
ਪਹਿਰੇ ਬਸਤਰ ਮਹਾ ਦੁੱਤ ਧਾਰੇ,
ਕੀਮਤੀ ਕੱਪੜੇ ਉਹਨਾਂ ਨੇ ਪਾਏ ਹੋਏ ਨੇ। ਬਹੁਤ ਸੋਭਾ ਦੇ ਸਹਿਤ ਸਭਾ ਵਿੱਚ ਕਾਜੀ ਮੁਲਾਣੇ ਅਹਿਲਕਾਰ ਬੈਠੇ ਹਨ।
ਝੁਕ ਝੁਕ ਬਿਪਰਨ ਕੀਨ ਸਲਾਮ,
ਇਸ ਤਰ੍ਹਾਂ ਦੀ ਸਭਾ ਵੇਖੀ ਹੈ ਬ੍ਰਾਹਮਣਾ ਪੰਡਿਤਾਂ ਨੇ ਕਿ ਸਭਾ ਵਿੱਚ ਕਾਜੀ ਮੁਲਾਣੇ ਵੀ ਅਹਿਲਕਾਰ ਵੀ ਬੜੇ ਸੁੰਦਰ ਕੱਪੜੇ ਪਾ ਕੇ ਇਹ ਬੜੇ ਉੱਤਮ ਬੈਠੇ ਹੋਏ ਆ। ਇਸ ਤਰ੍ਹਾਂ ਵੇਖ ਕੇ ਔਰੰਗਜ਼ੇਬ ਦੇ ਪਾਸ ਝੁਕ ਝੁਕ ਕੇ ਇਹ ਸਲਾਮਾਂ ਕਰਨ ਲੱਗ ਪਏ।
ਪੁਰ ਕਰ ਜੋਰੇ ਖਰੇ ਤਮਾਮ, ਪੁੰਨ ਕਰ ਜੋਰੇ ਖਰੇ ਤਮਾਮ,
ਫਿਰ ਦੋਵੇਂ ਹੱਥ ਜੋੜ ਕੇ ਇਹ ਬਾਦਸ਼ਾਹ ਦੇ ਸਾਹਮਣੇ ਬ੍ਰਾਹਮਣ ਪੰਡਿਤ ਖੜੇ ਹੋ ਗਏ।
ਨਿਜ ਦਿਸ਼ ਸ਼ਾਹੋ ਤਵਾਜੈ ਹੋਵਾ,
ਪਹਿਲਾਂ ਇਹ ਖੜੇ ਰਹੇ ਨੇ। ਜਦੋਂ ਇਹਨਾਂ ਨੇ ਜਾਣਿਆ ਕਿ ਸਾਡੇ ਵੱਲ ਬਾਦਸ਼ਾਹ ਨੇ ਹੁਣ ਤਵੱਜੋ ਦਿੱਤੀ ਹੈ, ਸਾਡੇ ਵੱਲ ਧਿਆਨ ਕੀਤਾ ਹੈ।
ਸੁਣਿਓ ਚਹਿ ਇਮ ਜਬ ਹੂੰ ਜੋਵਾ,
ਜਦੋਂ ਇਹਨਾਂ ਨੇ ਵੇਖਿਆ ਹੈ ਕਿ ਹੁਣ ਬਾਦਸ਼ਾਹ ਸਾਡੀ ਫਰਿਆਦ ਸੁਣਨ ਲਈ ਤਿਆਰ ਹੈ।
ਭਏ ਸਤੀਰਜ ਅਰਜ਼ ਗੁਜ਼ਾਰੈ,
ਬੜੇ ਧੀਰਜ ਦੇ ਸਹਿਤ ਹੋ ਕੇ ਹੁਣ ਅਰਜੋਈ ਕਰਨ ਲੱਗੇ ਹਨ ਬਾਦਸ਼ਾਹ ਅੱਗੇ।
ਹੋਏ ਲਚਾਰ ਤੁਮ ਨਿਕਟ ਪੁਕਾਰੈ,
ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ ਇਹਨਾਂ ਨੇ ਕਿ ਬਾਦਸ਼ਾਹ ਸਲਾਮਤ, ਅਸੀਂ ਬੇਵੱਸ ਹੋ ਕੇ ਤੁਹਾਡੇ ਪਾਸ ਪਹੁੰਚੇ ਹਾਂ।
ਕਰਹਿ ਬਿਨਾਸਨ ਧਰਮ ਹਮਾਰੇ,
ਤੇ ਤੁਹਾਡੇ ਵੱਲੋਂ ਹੁਕਮ ਦੇ ਕੇ ਸੂਬੇ ਦੇ ਰਾਹੀਂ ਅੱਗੇ ਸਾਡਾ ਧਰਮ ਜੋ ਹੈ ਨਾਸ ਕਰਾਉਣਾ ਸ਼ੁਰੂ ਕੀਤਾ ਗਿਆ।
ਹਿੰਦੁਨ ਲੈ ਹੈ ਸ਼ਰਾ ਮਜਹਰੇ,
ਤੁਸੀਂ ਸਾਨੂੰ ਇਹ ਪਤਾ ਹੈ ਕਿ ਜ਼ਬਰਦਸਤੀ ਸਾਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਹੋ।
ਸੋਰਾਵਰ ਕੀ ਮਰਜ਼ੀ ਜਾਨੀ,
ਇਸ ਤਰ੍ਹਾਂ ਹਿੰਦੂਆਂ ਨੂੰ ਤੁਸੀਂ ਸ਼ਰ੍ਹਾਂ ਵਿੱਚ ਲਿਆਉਣਾ ਚਾਹੁੰਦੇ ਹੋ, ਇਹ ਮਰਜ਼ੀ ਤੁਹਾਡੀ ਅਸੀਂ ਜਾਣੀ ਹੈ।
ਇਸ ਪ੍ਰਕਾਰ ਹਮ ਮਿਲ ਮਨ ਮਾਨੀ,
ਇਸ ਤਰ੍ਹਾਂ ਅਸੀਂ ਮਿਲ ਕੇ ਇਕੱਠਿਆਂ ਹੋ ਕੇ ਸਲਾਹ ਕੀਤੀ, ਮਨ ਵਿੱਚ ਮੰਨ ਲਿਆ ਹੈ।
ਬਿਪਰਨ ਕੇ ਜਜਮਾਨ ਅਲੰਬ,
ਅਸੀਂ ਸਲਾਹ ਮਸ਼ਵਰਾ ਕਰ ਲਿਆ ਕਿ ਜਿਹੜੇ ਬਿਪਰ ਜਿੰਨੇ ਵੀ ਬ੍ਰਾਹਮਣ ਹਨ ਇਹਨਾਂ ਦੇ ਆਸਰਾ ਰੂਪ ਖੱਤਰੀ ਕਹੇ ਜਾਂਦੇ ਹਨ।
ਚਲਹਿ ਜੀਵ ਕਾ ਦੇਤ ਕਦੰਬ।
ਜਿਹੜੇ ਖੱਤਰੀ ਨੇ ਉਹਨਾਂ ਦੇ ਅਨੁਸਾਰ ਸਾਡੀ ਉਪਜੀਵਿਕਾ ਪਹਿਲਾਂ ਤੋਂ ਚੱਲਦੀ ਰਹੀ ਹੈ, ਇਸ ਲਈ ਉਹਨਾਂ ਛਤਰੀਆਂ ਦੇ ਵਿੱਚੋਂ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਉੱਪਰ ਸੁਭਾਏਮਾਨ ਨੇ, ਉਹਨਾਂ ਦੇ ਅਨੁਸਾਰ ਚੱਲਣ ਵਾਸਤੇ ਅਸੀਂ ਸਲਾਹ ਕੀਤੀ ਹੈ।
ਤਿੰਨ ਤੇ ਦਾਨ ਲੈਣ ਅਧਿਕਾਰੀ,
ਉਹਨਾਂ ਤੋਂ ਦਾਨ ਪ੍ਰਾਪਤ ਕਰਨ ਦੇ ਅਸੀਂ ਯੋਗ ਅਧਿਕਾਰੀ ਹਾਂ।
ਛਪੀ ਨਾ ਇਹੋ ਕੱਛ ਜਗਤ ਮਜਾਰੀ,
ਇਹ ਗੱਲ ਜਿਹੜੀ ਹੈ ਜਗਤ ਵਿੱਚ ਪ੍ਰਗਟ ਹੈ, ਕਿਤੇ ਵੀ ਲੁਕੀ ਛਿਪੀ ਨਹੀਂ ਹੈ।
ਸੋ ਹਿੰਦੂ ਜਜਮਾਨ ਕਨੇਰੇ,
ਜਿੰਨੇ ਵੀ ਹਿੰਦੂ ਹਨ ਉਹ ਸਭ ਉਹਨਾਂ ਦੇ ਆਸਰੇ, ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਜਜਮਾਨ ਆਸਰਾ ਮਾਲਕ ਮੰਨ ਕਰਕੇ ਉਹਨਾਂ ਦੇ ਹੀ ਆਸਰੇ ਹੋ ਗਏ ਹਨ।
ਸਭ ਮਹਿ ਛਤਰੀ ਅਹਿ ਬਡੇਰੇ,
ਸਭਨਾਂ ਵਿੱਚੋਂ ਛਤਰੀਆਂ ਨੂੰ ਮਹਾਨ ਮੰਨਿਆ ਜਾਂਦਾ ਸੀ ਪਹਿਲਾਂ।
ਤੁਮ ਤੇ ਪ੍ਰਥਮ ਰਾਜ ਤੇ ਨਕੇਰਾ,
ਤੁਹਾਡੇ ਤੋਂ ਪਹਿਲਾਂ ਛਤਰੀਆਂ ਦਾ ਰਾਜ ਹੋਇਆ ਸੀ, ਹਿੰਦੁਸਤਾਨ ਵਿੱਚ ਰਿਹਾ ਸੀ।
ਕਰਤ ਜਗ ਦੇ ਦਰਬ ਕਨੇਰਾ,
ਜਦੋਂ ਕਿਤੇ ਜਿਹੜੇ ਛਤਰੀ ਸ਼ਸਤਰਧਾਰੀ ਰਾਜੇ ਮਹਾਰਾਜੇ ਜੱਗ ਆਦਿਕ ਬ੍ਰਾਹਮਣਾਂ ਦੇ ਪਾਸੋਂ ਕਰਾਇਆ ਕਰਦੇ ਸਨ, ਤਾਂ ਫਿਰ ਬ੍ਰਾਹਮਣਾਂ ਨੂੰ ਪੰਡਿਤਾਂ ਨੂੰ ਬੜਾ ਧਨ ਦਾ ਦਾਨ ਦਿੰਦੇ ਸੀ।
ਸੋ ਅਬ ਅਪਰ ਕ੍ਰਿਤ ਲੱਗ ਪਰੇ,
ਜਿਹੜੇ ਹੋਰ ਖੱਤਰੀ ਹਨ ਉਹ ਤਾਂ ਹੁਣ ਲਾਚਾਰ ਹੋ ਗਏ, ਸ਼ਸਤਰਹੀਣ ਹੋ ਗਏ ਨੇ, ਉਹ ਤਾਂ ਹੋਰ ਕੰਮਾਂ ਕਾਰਾਂ ਵਿਹਾਰਾਂ ਵਿੱਚ ਲੱਗ ਪਏ, ਉਹਨਾਂ ਨੇ ਸ਼ਸਤਰ ਧਾਰਨ ਕਰਨੇ ਛੱਡ ਦਿੱਤੇ।
ਜਿਉਂ ਕਿਉਂ ਆਪਣਾ ਜੀਵ ਕਾ ਕਰੇ,
ਜਿਵੇਂ ਕਿਵੇਂ ਵੀ ਹੋਰ ਕੋਈ ਕੰਮ ਆਦਿਕ ਦੁਕਾਨਾਂ ਆਦਿਕ ਕਰਕੇ ਆਪਣੀ ਉਪਜੀਵਿਕਾ ਚਲਾਉਣ ਲੱਗ ਪਏ ਆ।
ਤਉ ਸਕਲ ਹਿੰਦਨ ਕੇ ਮਾਹੀ,
ਤਾਂ ਵੀ ਸਾਰੇ ਹਿੰਦੂਆਂ ਦੇ ਵਿੱਚੋਂ
ਛਤਰੀ ਵੱਡੇ ਔਰ ਸਮ ਨਾਹੀ,
ਛਤਰੀਆਂ ਨੂੰ ਅਸੀਂ ਵੱਡੇ ਹੀ ਸਮਝਦੇ ਹਾਂ, ਇਹਨਾਂ ਬਰਾਬਰ ਹੋਰ ਕਿਸੇ ਨੂੰ ਨਹੀਂ ਗਿਣਦੇ।
ਉੱਤਮ ਜਾਤੀ ਕਰਮ ਭਲੇਰੇ,
ਉੱਤਮ ਜਾਤੀ ਹੁੰਦੀ ਹੈ ਛਤਰੀਆਂ ਦੀ, ਅਸੀਂ ਉੱਤਮ ਜਾਤ ਮੰਨਦੇ ਹਾਂ, ਭਲੇ ਕਰਮ ਕਰਨ ਵਾਲੇ ਉਹਨਾਂ ਨੂੰ ਮੰਨਦੇ ਹਾਂ।
ਲਖੀਅਤ ਸਹਿਜ ਸੁਭਾਏ ਅਛੇਰੇ,
ਸਹਿਜ ਸੁਭਾਵਕ ਉਹਨਾਂ ਨੂੰ ਅਸੀਂ ਬੜੇ ਸ੍ਰੇਸ਼ਟ ਜਾਣਦੇ ਹਾਂ।
ਤਿੰਨ ਛਤਰੀਨ ਬਿਖੇ ਸਮ ਚਾਦਰ,
ਉਹਨਾਂ ਛਤਰੀਆਂ ਦੇ ਵਿੱਚੋਂ ਚਾਦਰ ਸਮਾਨ ਹਨ ਜਿਹੜੇ ਕਿ ਪੜਦੇ ਢੱਕਣ ਵਾਲੇ ਹਨ।
ਸਭਨ ਵੱਡੇ ਸ਼੍ਰੀ ਤੇਗ ਬਹਾਦਰ,
ਸਾਡੇ ਵਾਸਤੇ ਚਾਦਰ ਨਿਆਈ ਨੇ, ਭਾਵ ਕਿ ਸਾਡੇ ਪੜਦੇ ਕੱਜਣ ਵਾਲੇ ਹਨ ਸਭਨਾਂ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਵੱਡੇ ਮੰਨਿਆ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।
ਗੁਰੂ ਨਾਨਕ ਕੀ ਧੀਰਗ ਗਾਦੀ,
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੋ ਉੱਤਮ ਗੁਰਤਾ ਗੱਦੀ ਹੈ।
ਥਿਰ ਹੋਇ ਸਿੱਖੀ ਕੀਨ ਆਬਾਦੀ,
ਗੁਰਤਾ ਗੱਦੀ ਉੱਪਰ ਸੁਭਾਏਮਾਨ ਹੋ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੋਰ ਸਿੱਖੀ ਦੇਸ਼ ਵਿਦੇਸ਼ ਵਿੱਚ ਫੈਲਾ ਰਹੇ ਹਨ।
ਜਗ ਕੇ ਪੂਜ ਬਿਦਤ ਚਹੂੰ ਓਰੇ,
ਸਾਰੇ ਜਗਤ ਵਾਸਤੇ ਹੀ ਪੂਜਨੀਕ ਹਨ ਸਤਿਗੁਰੂ ਜੀ, ਚਾਰੇ ਦਿਸ਼ਾਵਾਂ ਵਿੱਚ ਪ੍ਰਗਟ ਹੋ ਰਹੇ ਨੇ ਹੁਣ।
ਚਰਨ ਨਿਹੋਰਤ ਦੁਆ ਕਰ ਜੋਰੇ,
ਜਿਨ੍ਹਾਂ ਦੇ ਜੋ ਚਰਨ ਸ਼ਰਨ ਪ੍ਰਾਪਤ ਕਰਦੇ ਨੇ ਦੋਵੇਂ ਹੱਥ ਜੋੜ ਕੇ ਸ਼ਰਧਾਲੂ ਜਾਨ।
ਮਾਨਨੀ ਸਭ ਕੇ ਸਿਰ ਮੋਰ,
ਬਹੁਤੇ ਹੀ ਸਤਿਕਾਰਯੋਗ ਹਨ ਸਭ ਤੋਂ ਉੱਤਮ ਸ਼੍ਰੋਮਣੀ, ਉਹਨਾਂ ਨੂੰ ਅਸੀਂ ਮੰਨਦੇ ਹਾਂ ਸਤਿਗੁਰਾਂ ਨੂੰ।
ਜਿਨ ਕੇ ਸਮ ਨਹਿ ਦੂਸਰ ਔਰ,
ਸਾਡੇ ਵਾਸਤੇ ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਰਗਾ ਦੂਜਾ ਹੋਰ ਕੋਈ ਨਹੀਂ ਹੈ।
ਸੰਗਤ ਨਹੀਂ ਹਜ਼ਾਰੋ ਮਨ ਹੈ,
ਤੇ ਜਿਹੜੀ ਨਵੀਂ ਸੰਗਤ ਹੈ ਹਜ਼ਾਰਾਂ ਦੀ ਗਿਣਤੀ ਵਿੱਚ, ਉਹ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਪ੍ਰਾਪਤ ਕਰ ਰਹੀ ਹੈ।
ਅਨੇਕ ਅਕੋਰਨ ਕੋ ਨਿਤ ਅਨ ਹੈ,
ਅਨੇਕਾਂ ਹੀ ਭੇਟਾਵਾਂ ਨਿਤ ਹੀ ਸੰਗਤਾਂ ਲਿਆਉਂਦੀਆਂ ਹਨ ਉਹਨਾਂ ਪਾਸ।
ਜਿਨ ਕੋ ਭਨਿਓ ਮਾਨ ਮਨ ਸਾਰੇ,
ਜਿਨ੍ਹਾਂ ਦਾ ਕਿਹਾ ਹੋਇਆ ਬਚਨ ਸਾਰੇ ਸ਼ਰਧਾ ਨਾਲ ਮੰਨਦੇ ਹਨ।
ਚਹਿਤ ਲੋਕ ਦੁਆ ਰਹਿਣ ਸੁਖਾਰੇ,
ਜਿਹੜੇ ਆਪਣੇ ਇਸ ਲੋਕ ਨੂੰ ਵੀ ਸਵਾਰਨਾ ਚਾਹੁੰਦੇ ਤੇ ਪਰਲੋਕ ਨੂੰ ਵੀ ਸਵਾਰਨਾ ਚਾਹੁੰਦੇ ਹੈ, ਉਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਹਨ।
ਸ਼ਰਧਾ ਧਰਹਿ ਕਾਮਨਾ ਪਾਵਹਿ,
ਜਿਹੜੇ ਸ਼ਰਧਾ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਗ੍ਰਹਿਣ ਕਰਦੇ ਨੇ, ਉਹਨਾਂ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਹੁੰਦੀਆਂ।
ਆਵਤ ਜਾਤੇ ਗੁਣ ਗਨ ਗਾਵਹਿ,
ਜਿਹੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਪ੍ਰੇਮ ਨਾਲ ਆਉਂਦੇ ਆ, ਉਹ ਆਉਂਦਿਆਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਉਂਦੇ ਹੋਏ ਆਉਂਦੇ ਨੇ, और जदों सतगुरां पासों विदा हुंदे वापस अपने घरां नूं जांदे गुण गाउंदे जांदे हन।
करहें के कहें कृत शुभ जोए,
जो भी श्रेष्ठ किरत करन वास्ते सतगुरु महाराज सच्चे पातशाह हुक्म करदे है उस अनुसार ही चलदे हन सिख सेवक।
अंगीकार सबन के सोए,
सबना वालों भेटावा अंगीकार करन वाले हन और सबना दी लाज रखन वाले हन। शरण विच पया दी कोई भी आवे भावें किसी मत नाल संबंधित आवे सतगुरु महाराज सच्चे पातशाह जी हरेक दी अरजोई अरदास सुनन वाले हन।
यां ते जगत गुरु पद पहरो,
इस करके जगत गुरु वाली भारी उत्तम पदवी उन्हां दे पास है।
हिंद नाम तिनके अनसारो,
ते साध संगत इस तरह यह पंडित ब्राह्मण हुण मन रहे है उस वेले दे जिहड़े अजकल दे जिन्ने भी ब्राह्मण है पंडित है कोई विरले विरले हन जिन्हां नूं सतगुरु तेग बहादुर साहिब महाराज जी की कुरबानी याद है, सतगुरां दा उपकार जिन्हां नूं अकिरत घनता ना होण करके चेते आ, पर कईआं ने भुला दिता कि सतगुरु महाराज साहिब जी दे की उपकार साडे उपर कीता। इत्थे इह कह रहे हन पंडित ब्राह्मण औरंगजेब दे पास,
हिंद नाम तिन के अनसारो,
बादशाह सलामत जिन्ने भी हिंदू नाम वाले हन ना सब श्री गुरु तेग बहादुर साहब जी दे अनुसार चलन वाले ने।
पए सबन मह अत प्रधानू,
ते सबना विच सतगुरु तेग बहादुर साहब महाराज सच्चे पातशाह सबना नालों उत्तम हन, प्रधान हन, मुखी हन। जिन्ने भी पंडित ने ब्राह्मण ने सब तो असी वड्डे गुरु सतगुरु जी नूं जाणिया।
ਧਰਹਿ ਸੋ ਧਰਮ ਜੋ ਕਰਹਿ ਬਖਾਨੂ,
ਤੇ ਜੋ ਜਿਹੜਾ ਵੀ ਧਰਮ ਧਾਰਨ ਕਰਨ ਵਾਸਤੇ ਸਤਿਗੁਰੂ ਜੀ ਸਿੱਖਿਆ ਦਿੰਦੇ ਹੈ ਉਸੇ ਧਰਮ ਨੂੰ ਅਸੀਂ ਧਾਰਨ ਕਰਨ ਵਾਲੇ ਹਾਂ ਸਭ ਹਿੰਦੂ ਲੋਕ।
ਜਾਂ ਤੇ ਤਿੰਨ ਪੀਛੇ ਹਿੰਦਵਾਇਨ,
ਇਸ ਕਰਕੇ ਜਿੰਨੀ ਵੀ ਹਿੰਦੂ ਕੌਮ ਹੈ ਬਾਦਸ਼ਾਹ ਸਲਾਮਤ ਸਭ ਉਹਨਾਂ ਦੇ ਮਗਰ ਹੀ ਹੈ। ਜੋ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਰਨਗੇ ਉਸੇ ਅਨੁਸਾਰ ਸਭ ਹਿੰਦੂ ਕੌਮ ਨੇ ਕਰਨਾ ਹੈ।
ਸਭ ਕੇ ਅਗਰੀ ਪ੍ਰਭੂ ਪਰਾਇਨ,
ਤੇ ਪਰਮੇਸ਼ਰ ਸਰੂਪ ਹਨ ਸਤਿਗੁਰੂ ਤੇਗ ਬਹਾਦਰ ਜੀ, ਸਾਡੇ ਵਾਸਤੇ ਸਭ ਕੇ ਅਗਰੀ ਸਭਨਾ ਦੇ ਆਗੂ ਹਨ, ਵੱਡੇ ਹਨ ਔਰ ਸਭਨਾ ਨੂੰ ਪਰਾਇਣ ਆਸਰਾ ਦੇਣ ਵਾਲੇ ਹਨ।
ਤਿਨਕੋ ਪ੍ਰਥਮ ਸ਼ਰਾ ਮਹਿਲਿਆ ਵੋ,
ਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਅਸੀਂ ਉਹਨਾਂ ਅਨੁਸਾਰ ਚੱਲਣਾ। ਪਹਿਲਾਂ ਜੇਕਰ ਤੁਸੀਂ ਉਹਨਾਂ ਨੂੰ ਸ਼ਰ੍ਹਾਂ ਵਿੱਚ ਲੈ ਆਓ, ਉਹਨਾਂ ਨੂੰ ਮੁਸਲਮਾਨ ਬਣਾ ਲਓ।
ਨਿਜ ਮਤ ਕੋ ਈਮਾਨ ਰਖਾਵੋ,
ਤੇ ਆਪਣੇ ਮਤ ਦਾ ਜੋ ਈਮਾਨ ਹੈ, ਆਪਣਾ ਦੀਨ ਮਜ਼ਬ ਹੈ, ਉਹ ਤੁਸੀਂ ਉਹਨਾਂ ਨੂੰ ਧਾਰਨ ਕਰਵਾ ਲਿਓ।
ਬਹੁਰ ਨਾ ਤੁਮ ਕਿਸ ਕੋ ਕੁਛ ਕਹੀਏ,
ਤੇ ਜੇਕਰ ਉਹਨਾਂ ਨੂੰ ਇਸਲਾਮ ਮਤ ਕਬੂਲ ਕਰਵਾ ਲਓ ਤਾਂ ਫਿਰ ਤੁਹਾਨੂੰ ਫਿਰ ਸਾਨੂੰ ਤਾਂ ਕੁਝ ਨਹੀਂ ਕਹਿਣਾ ਪਏਗਾ। ਕਿਸੇ ਵੀ ਹਿੰਦੂ ਪੰਡਿਤ ਨੂੰ ਬ੍ਰਾਹਮਣ ਨੂੰ ਜਬਰੀ ਤੁਹਾਨੂੰ ਮੁਸਲਮਾਨ ਨਹੀਂ ਬਣਾਉਣਾ ਪਏਗਾ।
ਬਨਹਿ ਤੁਰਕ ਹਿੰਦੂ ਸਭ ਲਹੀਏ,
ਜਾਣੋ ਕਿ ਜਿੰਨੇ ਸਭ ਹਿੰਦੂ ਹਨ ਜੇ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਤੁਸਾਂ ਬਣਾ ਲਿਆ, ਸਭ ਮੁਸਲਮਾਨ ਉਹਨਾਂ ਦੇ ਪਿੱਛੇ ਬਣ ਜਾਣਗੇ।
ਪਿਖ ਕਰ ਇਮ ਸ਼੍ਰੀ ਤੇਗ ਬਹਾਦਰ,
ਇਸ ਪ੍ਰਕਾਰ ਜੇਕਰ ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਮੁਸਲਮਾਨ ਬਣਾ ਦਿੱਤਾ, ਉਹਨਾਂ ਨੂੰ ਮੁਸਲਮਾਨ ਬਣਿਆ ਵੇਖ ਕੇ
ਸ਼ਰਾ ਸਰਬ ਮਨ ਹੈ ਤਬ ਸਾਦਰ,
ਬੜੇ ਆਦਰ ਸਹਿਤ ਜਿਹੜੇ ਹੁਣ ਅਸੀਂ ਨੈਨਾ ਜੇ ਮੰਨਦੇ ਹਾਂ, ਸਾਨੂੰ ਤੁਹਾਡਾ ਮਤ ਨਹੀਂ ਚੰਗਾ ਲੱਗਦਾ, ਫਿਰ ਅਸੀਂ ਬੜੇ ਸਤਿਕਾਰ ਨਾਲ ਤੁਹਾਡੀ ਇਸਲਾਮ ਮਤ ਦੀ ਸ਼ਰ੍ਹਾਂ ਕਬੂਲਾਂਗੇ।
ਫੇਰ ਨਾ ਫੇਰ ਕਰੇ ਗੋ ਕੋਏ,
ਕੋਈ ਵੀ ਤੁਹਾਡੀ ਆਗਿਆ ਨਹੀਂ ਮੋੜੇਗਾ।
ਗੁਰ ਕੇ ਮਗ ਹਿੰਦੂ ਸਭ ਹੋਏ,
ਸਭ ਹਿੰਦੂ ਗੁਰਾਂ ਦੇ ਪਿੱਛੇ ਹੀ ਉਹਨਾਂ ਦੇ ਮਾਰਗ ਤੇ ਹੀ ਚੱਲਣਗੇ।
ਪੁਨ ਹਮ ਸਮ ਕੀ ਗਿਣਤੀ ਕਹਾਂ,
ਫਿਰ ਸਾਡੇ ਵਰਗਿਆਂ ਬ੍ਰਾਹਮਣਾਂ ਦੀ ਪੰਡਿਤਾਂ ਦੀ ਤਾਂ ਕੀ ਗਿਣਤੀ ਕਰਨੀ, ਹੋਰ ਜਿੰਨੇ ਵੀ ਛੋਟੇ ਵੱਡੇ ਹਨ, ਹੋਰ ਜਿਤਨੇ ਵੀ ਜੋ ਮਹਾਨ ਚੌਧਰੀ ਲੋਕ ਵੀ ਪੰਡਿਤਾਂ ਵਿੱਚੋਂ ਕਹੇ ਜਾਂਦੇ ਉਹ ਵੀ ਮੁਸਲਮਾਨ ਬਣਨਗੇ।
ਬਿਪਰ ਜੀਵ ਕਾ ਬਸ ਜਹ ਕਹਾਂ,
ਜਿੱਥੇ ਕਿਤੇ ਬ੍ਰਾਹਮਣ ਜਿਹੜੇ ਹੈ ਇਹ ਤਾਂ ਉਪਜੀਵਿਕਾ ਬਸ ਹੀ ਨੇ, ਇਹਨਾਂ ਨੇ ਤਾਂ ਜਿਵੇਂ ਵੀ ਹੋ ਸਕਦੀ ਉਪਜੀਵਿਕਾ ਆਪਣੀ ਚਲਾਉਣੀ, ਆਪਣਾ ਗੁਜ਼ਾਰਾ ਹੀ ਕਰਨਾ ਹੁੰਦਾ।
ਬਿਨਾਂ ਜ਼ੋਰ ਤੇ ਬਿਨਾਂ ਬਣਾਏ
ਤੇ ਬਿਨਾਂ ਆਪਣਾ ਦਬਾਅ ਪਾਉਣ ਤੋਂ ਤੇ ਬਿਨਾਂ ਹੀ ਤੁਹਾਡੇ ਵੱਲੋਂ ਕਹਿਣ ਤੋਂ ਬਣਾਉਣ ਤੋਂ ਅਸੀਂ ਮੁਸਲਮਾਨ ਫਿਰ ਬਣਾਂਗੇ।
ਬਨ ਹੈ ਤੁਰਕ ਹਿੰਦੂ ਸਮੁਦਾਏ
ਸਭ ਹਿੰਦੂ ਛੇਤੀ ਤੁਰਕ ਬਣ ਜਾਣਗੇ ਜੇਕਰ ਗੁਰਾਂ ਨੂੰ ਤੁਸੀਂ ਬਣਾ ਲਿਆ ਮੁਸਲਮਾਨ।
ਜਹਾਂ ਏਕ ਤੇ ਕਾਰਜ ਹੋਏ
ਜਿੱਥੇ ਇੱਕ ਨੂੰ ਤੁਰਕ ਬਣਾਉਣ ਦੇ ਨਾਲ ਤੁਹਾਡਾ ਕਾਰਜ ਬੁਰਾ ਹੁੰਦਾ।
ਬਹੁ ਕੋ ਕਸ਼ਟ ਨ ਦੇ ਹੈ ਕੋਏ
ਜਿੱਥੇ ਇੱਕ ਦੁਆਰਾ ਹੀ ਕਾਰਜ ਕੋਈ ਪੂਰਾ ਹੁੰਦਾ ਹੋਵੇ ਫਿਰ ਬਹੁਤਿਆਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ।
ਕਹਿ ਕਰ ਪੂਰਬ ਤਿਨਹੈਂ ਬੁਲਾਵੋ
ਇਸ ਕਰਕੇ ਪਹਿਲਾਂ ਉਹਨਾਂ ਨੂੰ ਸੁਨੇਹਾ ਭੇਜ ਕੇ ਤੁਸੀਂ ਆਪਣੇ ਪਾਸ ਸੱਦ ਲਓ।
ਨਿਜ ਮਰਜ਼ੀ ਗਰਜ਼ੀ ਸਮਝਾਵੋ
ਆਪਣੀ ਮਰਜ਼ੀ ਉਹਨਾਂ ਨੂੰ ਬੁਲਾ ਕੇ ਦੱਸ ਦਿਓ ਜੋ ਤੁਹਾਨੂੰ ਲੋੜ ਹੈ ਉਹਨਾਂ ਪਾਸ ਜ਼ਾਹਰ ਕਰਿਓ।
ਜਿਉਂ ਕਿਉਂ ਕਰ ਬਲ ਛਲ ਸਮੁਦਾਏ
ਜਿਵੇਂ ਕਿਵੇਂ ਵੀ ਤੁਸੀਂ ਕਰਨਾ ਇਹ ਪੰਡਿਤ ਬ੍ਰਾਹਮਣ ਹੁਣ ਔਰੰਗਜ਼ੇਬ ਨੂੰ ਕਹਿ ਰਹੇ ਨੇ ਕਿ ਜਿਵੇਂ ਕਿਵੇਂ ਵੀ ਤੁਸੀਂ ਬਲ ਛਲ ਵੀ ਭਾਵੇਂ ਕਰਕੇ ਉਹਨਾਂ ਨੂੰ ਮਨਾਉਣ ਦਾ ਯਤਨ ਕਰੋਗੇ ਤਾਂ ਉਹ ਵੀ ਕਰ ਲਿਓ।
ਪ੍ਰਥਮ ਗੁਰੂ ਲਿਹੋ ਤੁਰਕ ਬਣਾਏ
ਆਪਣੀ ਵੱਲੋਂ ਛਲ ਕਪਟ ਬਲ ਛਲ ਕਰਕੇ ਪਹਿਲਾਂ ਜੇਕਰ ਗੁਰੂ ਤੇਗ ਬਹਾਦਰ ਜੀ ਨੂੰ ਤੁਰਕ ਬਣਾ ਲਓ।
ਹੇਰਤ ਹੋਏ ਹੈ ਸਕਲ ਪਿਛਾਰੀ
ਉਹਨਾਂ ਨੂੰ ਤੁਰਕ ਬਣਿਆ ਵੇਖ ਕੇ ਅਸੀਂ ਸਭ ਬ੍ਰਾਹਮਣ ਪੰਡਿਤ ਲੋਕ ਹਿੰਦੂ ਲੋਕ ਉਹਨਾਂ ਦੇ ਪਿੱਛੇ ਸਭ ਤੁਰਕ ਬਣ ਜਾਵਾਂਗੇ।
ਬਾਤ ਜਥਾਰਥ ਹਮਹੋ ਉਚਾਰੀ
ਜੋ ਅਸੀਂ ਤੁਹਾਨੂੰ ਇਹ ਗੱਲ ਕਹੀ ਹੈ ਸੱਚੀ ਕਹਿ ਦਿੱਤੀ ਹੈ।
ਇਮ ਸੁਨ ਸ਼ਾਹ ਉਚਿਤ ਵਿਦ ਜਾਨੀ
ਇਸ ਤਰ੍ਹਾਂ ਸਾਧ ਸੰਗਤ ਜਦੋਂ ਔਰੰਗਜ਼ੇਬ ਨੇ ਇਹਨਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਾਰੇ ਸੁਣਿਆ ਤਾਂ ਇਹਨੇ ਸੋਚਿਆ ਹੈ ਕਿ ਇਹ ਤਾਂ ਬਹੁਤ ਵਧੀਆ ਗੱਲ ਹੋ ਗਈ ਹੈ।
ਕਹਿਓ ਦਿਜਹੋ ਤੁਮ ਨੀਕ ਬਖਾਨੀ
ਇਹ ਯੋਗ ਗੱਲ ਹੈ ਐ ਪੰਡਿਤੋ ਬ੍ਰਾਹਮਣੋ ਤੁਸੀਂ ਬਹੁਤ ਨੇਕ ਸਲਾਹ ਮੈਨੂੰ ਦਿੱਤੀ ਹੈ।
ਹੋਏ ਹੈ ਐਸੇ ਜਿਮ ਚਿੱਤ ਬਾਂਛੋ
ਤੇ ਜਿਵੇਂ ਮੈਂ ਆਪਣੇ ਚਿੱਤ ਵਿੱਚ ਚਾਹੁੰਦਾ ਹਾਂ ਉਸੇ ਤਰ੍ਹਾਂ ਦੀ ਵਿਧੀ ਮੈਨੂੰ ਹੁਣ ਲੱਭ ਗਈ ਤੁਹਾਡੇ ਪਾਸੋਂ।
ਗੁਰੂ ਸ਼ਰਾ ਮਹਿ ਗਮਨ ਹੈ ਆਛੋ
ਜੇਕਰ ਗੁਰੂ ਤੇਗ ਬਹਾਦਰ ਜੀ ਸ਼ਰਾ ਦੇ ਵਿੱਚ ਚੱਲਣਗੇ ਤਾਂ ਬੜਾ ਚੰਗਾ ਹੋਵੇਗਾ।
ਪੁੰਨ ਸਭ ਸਿੱਖ ਸੰਦੇਹ ਨ ਕਰੈ
ਤੇ ਫਿਰ ਤੁਸੀਂ ਤਾਂ ਮੁਸਲਮਾਨ ਬਣਨ ਨੂੰ ਪਹਿਲਾਂ ਹੀ ਤਿਆਰ ਹੋ ਗਏ ਹੋ ਕਿ ਉਹਨਾਂ ਦੇ ਪਿੱਛੇ ਅਸੀਂ ਮੁਸਲਮਾਨ ਬਣਨਾ। ਪਰ ਜਿਹੜੇ ਸਿੱਖ ਹਨ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਨ੍ਹਾਂ ਨੂੰ ਆਪਣਾ ਸਿੱਖੀ ਧਰਮ ਪਿਆਰਾ ਉਹਨਾਂ ਨੇ ਵੀ ਉਹਨਾਂ ਦੇ ਮਗਰ ਲੱਗ ਕੇ ਝੱਟ ਛੇਤੀ ਹੀ ਇਸਲਾਮ ਮਤ ਕਬੂਲ ਲੈਣਾ।
ਗੁਰ ਕੋ ਦੇਖ ਤੁਰਕ ਪਨ ਧਰੈ
ਤੇ ਗੁਰਾਂ ਨੂੰ ਮੁਸਲਮਾਨ ਬਣਿਆ ਵੇਖ ਕੇ ਸਭ ਤੁਰਕਪਣਾ ਧਾਰਨ ਕਰਨਗੇ।
ਸੁਨਤ ਸ਼ਾਹੋ ਰੁਖ ਬ੍ਰਿੰਦ ਮੁਲਾਨੇ
ਤੇ ਇਸ ਪ੍ਰਕਾਰ ਦੀ ਗੱਲ ਜਦੋਂ ਕਹੀ ਹੈ ਸਭਾ ਵਿੱਚ ਪੰਡਿਤਾਂ ਨੂੰ ਔਰੰਗਜ਼ੇਬ ਨੇ ਜਿਹੜੇ ਮੁਲਾਣੇ ਸਭਾ ਵਿੱਚ ਕਾਜੀ ਬੈਠੇ ਹੋਏ ਹੈ ਉਮਰਾਵ ਅਹਿਲਕਾਰ ਉਹ ਸੁਣ ਕੇ ਇਹ ਰੁੱਖ ਜੋ ਸੁਭਾਗ ਖਿਆਲ ਹੈ ਔਰੰਗਜ਼ੇਬ ਦਾ ਜਾਣ ਕੇ ਕਹਿਣ ਲੱਗੇ ਖੁਸ਼ਾਮਦੀ।
ਕਾਜ਼ੀ ਅਰ ਉਮਰਾਵ ਬਖਾਨੇ
ਕਾਜ਼ੀ ਅਹਿਲਕਾਰ ਜੋ ਮੁਲਾਣੇ ਆਦਿ ਕਹਿਣ ਲੱਗੇ ਹਨ
ਇਮ ਸੁਖੈਨ ਹੀ ਕਾਰਜ ਹੋਏ
ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਕਹਿੰਦੇ ਬਾਦਸ਼ਾਹ ਸਲਾਮਤ ਇਹ ਤਾਂ ਬਹੁਤ ਸੁਚੱਜਾ ਢੰਗ ਹੈ ਇਵੇਂ ਤਾਂ ਬਹੁਤ ਸੌਖਾ ਹੀ ਸਾਰਾ ਕਾਰਜ ਜਿਹੜਾ ਹੈ ਨਾ ਸਾਰੀ ਲੋਕਾਈ ਨੂੰ ਦੁਨੀਆ ਨੂੰ ਜੋ ਬਹੁਤ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਪੂਰਾ ਹੋ ਜਾਏਗਾ।
ਸਾਦਰ ਸ਼ਰਾ ਮਾਨ ਸਭ ਕੋਏ
ਆਦਰ ਸਹਿਤ ਸ਼ਰਾ ਮੰਨਣਗੇ ਜਿਹੜੇ ਹੁਣ ਨਹੀਂ ਸੀ ਮੰਨਦੇ।
ਅਜ਼ਮਤ ਸਹਿਤ ਹੋਏ ਵਿੱਚ ਦੀਨ
ਜਦੋਂ ਕਰਾਮਾਤਾਂ ਦੇ ਸਮੇਤ ਜਿਹੜੇ ਗੁਰੂ ਮਹਾਰਾਜ ਸਾਹਿਬ ਦੀਨ ਮਜ਼ਬ ਨੂੰ ਕਬੂਲ ਲੈਣਗੇ
ਸਭ ਜਗ ਵਿਖੇ ਸ਼ਰਾ ਬੜ ਪੀਨ
ਫਿਰ ਸਾਰੇ ਜਗਤ ਵਿੱਚ ਸ਼ਰਾ ਜਿਹੜੀ ਹੈ ਨਾ ਇਸਲਾਮ ਮਤ ਦੀ ਬਹੁਤ ਭਾਰੀ ਹੋ ਜਾਵੇਗੀ ਅਤੇ ਸਭ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ਼ਰ੍ਹਾ ਦੇ ਅਨੁਸਾਰ ਚੱਲਣਾ ਜਿਹੜਾ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਗਰ ਲੱਗ ਕੇ ਸਭ ਨੂੰ ਪਿਆਰਾ ਲੱਗੇਗਾ।
ਅਸ ਮਸਲਤ ਸਭ ਹੂਨ ਸਰਾਹੀ
ਇਸ ਤਰ੍ਹਾਂ ਕਾਜੀ ਮੁੱਲਾ ਮੁਲਾਣਿਆਂ ਨੇ ਇਹ ਸਲਾਹ ਜਿਹੜੀ ਹੈ ਨਾ ਇਹ ਸਲਾਹੀ ਹੈ ਕਹਿਣ ਲੱਗੇ ਕਿ ਚੰਗੀ ਸਲਾਹ ਹੈ ਇਹ ਜੋ ਪੰਡਿਤਾਂ ਨੇ ਤੁਹਾਨੂੰ ਆ ਕੇ ਦੱਸੀ ਹੈ।
ਉਖਰਹਿ ਮੂਲ ਸੋ ਜਨ ਹੈ ਨਾਹੀ
ਕਵੀ ਭਾਈ ਸੰਤੋਖ ਸਿੰਘ ਜੀ ਕਥਾ ਸੁਣਾਉਂਦੇ ਸਾਧ ਸੰਗਤ ਦੱਸਦੇ ਨੇ ਕਿ ਇਹਨਾਂ ਨੂੰ ਇੰਨਾ ਤਾਂ ਪਤਾ ਲੱਗ ਗਿਆ ਕਿ ਸੌਖਾ ਹੀ ਅਸੀਂ ਸਭ ਤੁਰਕਾਨਾ ਹੀ ਹਿੰਦੂਆਂ ਨੂੰ ਕਰ ਲਵਾਂਗੇ ਪਰ ਇਹ ਨਹੀਂ ਜਾਣਦੇ ਕਿ ਸਾਡੀਆਂ ਜੋ ਜ਼ੁਲਮੀ ਰਾਜ ਦੀਆਂ ਤਾਂ ਜੜ੍ਹਾਂ ਹੀ ਪੁੱਟੀਆਂ ਜਾਣਗੀਆਂ।
ਜਿਸ ਤੇ ਨਸਹਿ ਤੇਜ ਤੁਰਕਾਨਾ।
ਜੇ ਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਬਰੀ ਕੀਤੀ, ਜ਼ਬਰਦਸਤੀ ਮੁਸਲਮਾਨ ਬਣਾਉਣ ਦਾ ਯਤਨ ਕੀਤਾ, ਤਾਂ ਫਿਰ ਤੁਰਕਾਨੇ ਦਾ ਜਿਹੜਾ ਪ੍ਰਤਾਪ ਹੈ, ਤੁਰਕਾਂ ਦਾ ਬਾਦਸ਼ਾਹੀ ਰਾਜ ਭਾਗ ਦਾ ਪ੍ਰਤਾਪ ਸਭ ਨਾਸ ਹੋ ਜਾਏਗਾ।
ਸੋ ਦਿੜ ਕਰਹਿ ਧਰਹਿ ਮਨ ਮਾਨਾ।
ਤੇ ਉਹ ਜਿਸ ਕਰਕੇ ਆਪਣਾ ਧਰਮ, ਆਪਣਾ ਰਾਜ ਭਾਗ, ਇਹਨਾਂ ਨੇ ਆਪਣੀ ਹਕੂਮਤ ਖਤਮ ਕਰਵਾਉਣੀ ਹੈ, ਉਹ ਕੰਮ ਦ੍ਰਿੜ ਕਰ ਰਹੇ ਚਿੱਤ ਵਿੱਚ ਕਿ ਗੁਰਾਂ ਨੂੰ ਮੁਸਲਮਾਨ ਬਣਾਇਆ ਜਾਵੇ।
ਗੁਰੂ ਹਕਾਰ ਹੋ ਮਤ ਠਹਿਰਾਇਓ।
ਇਹ ਸਲਾਹ ਕਰ ਲਈ ਹੈ ਔਰੰਗਜ਼ੇਬ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੇਰੇ ਪਾਸ ਸੱਦੋ।
ਆਵਹਿ ਰਾਮ ਰਾਏ ਜਿਮ ਆਇਓ।
ਜਿਵੇਂ ਸ੍ਰੀ ਰਾਮ ਰਾਏ ਮੇਰੇ ਪਾਸ ਆਏ ਸੀ, ਉਸੇ ਤਰ੍ਹਾਂ ਚੱਲ ਕੇ ਗੁਰੂ ਤੇਗ ਬਹਾਦਰ ਜੀ ਮੇਰੇ ਕੋਲ ਆਉਣ।
ਪੂਰਬ ਗੁਰ ਸੋ ਗਏ ਸਮਾਏ।
ਪਹਿਲੇ ਗੁਰੂ ਮਹਾਰਾਜ ਸਾਹਿਬ ਜਿਹੜੇ ਉਹ ਤਾਂ ਜੋਤੀ ਜੋਤ ਸਮਾ ਚੁੱਕੇ ਹਨ, ਗੁਰੂ ਹਰ ਰਾਏ ਸਾਹਿਬ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਵੀ।
ਤੇਗ ਬਹਾਦਰ ਅਭੈ ਬਤਾਏ।
ਹੁਣ ਇਹਨਾਂ ਨੇ ਦੱਸਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਗੁਰਿਆਈ ਗੱਦੀ ਉੱਪਰ ਸੁਭਾਏਮਾਨ ਨੇ।
ਦੋ ਅਹਿਦੀ ਤਤਕਾਲ ਬੁਲਾਏ।
ਇਸ ਤਰ੍ਹਾਂ ਸਾਧ ਸੰਗਤ ਛੇਤੀ ਇਸਨੇ ਆਪਣੇ ਔਰੰਗਜ਼ੇਬ ਨੇ ਅਹਿਦੀਏ ਕੋਲ ਸੱਦੇ ਹਨ।
ਤਿੰਨ ਪ੍ਰਤ ਹੁਕਮ ਕਹਿਓ ਸਮਝਾਏ।
ਦੋ ਅਹਿਦੀਏ ਜਿਹੜੇ ਕਿ ਸੁਨੇਹਾ ਲੈ ਕੇ ਬਾਦਸ਼ਾਹ ਵੱਲੋਂ ਜਾਣਾ ਜਿੰਦਾ ਨੇ, ਉਹਨਾਂ ਨੂੰ ਸਾਰੀ ਵਾਰਤਾ ਸਮਝਾਈ ਹੈ ਜਾ ਕੇ ਜੋ ਗੁਰਾਂ ਨੂੰ ਕਹਿਣਾ।
ਬੂਝ ਦਿਜਨ ਸੋ ਬਸ ਬੇ ਗ੍ਰਾਮੂ।
ਇਹਨਾਂ ਦੋ ਅਹਿਦੀਆਂ ਨੂੰ ਔਰੰਗਜ਼ੇਬ ਨੇ ਆਖਿਆ ਕਿ ਜਿਹੜੇ ਪੰਡਿਤ ਬ੍ਰਾਹਮਣ ਆਏ ਨੇ ਇਹਨਾਂ ਕੋਲੋਂ ਉਹਨਾਂ ਬਾਰੇ ਪੁੱਛ ਲਓ ਪਤਾ ਅਤੇ ਕਿਸ ਥਾਂ 'ਤੇ ਇਸ ਵੇਲੇ ਠਹਿਰੇ ਹੋਏ ਹਨ ਗੁਰੂ ਜੀ।
ਸੋਢੀ ਤੇਗ ਬਹਾਦਰ ਨਾਮੂ।
ਅਤੇ ਜੋ ਸੋਢ ਕੋਲ ਵਿੱਚੋਂ ਹਨ, ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਨਾਮ ਹੈ।
ਜਾਏ ਹਕਾਰ ਹੋ ਇਤ ਕੋ ਲਿਆਵਹੋ।
ਜਾ ਕੇ ਮੇਰੇ ਵੱਲੋਂ ਉਹਨਾਂ ਨੂੰ ਸੁਨੇਹਾ ਸੁਣਾਓ, ਸੱਦੋ ਮੇਰੇ ਪਾਸ ਲਿਆਓ ਉਹਨਾਂ ਨੂੰ।
ਆਏ ਕੇ ਨਹੀਂ ਭੇਤ ਕੋ ਪਾਵਹੋ।
ਜਾ ਕੇ ਭੇਤ ਲਓ ਕਿ ਇੱਧਰ ਆਉਣਗੇ ਕਿ ਜਾਂ ਨਹੀਂ ਆਉਣਗੇ।
ਕਹੋ ਦਿਖਾਵਨ ਅਜ਼ਮਤ ਕਰੈ।
ਅਤੇ ਉਹਨਾਂ ਨੂੰ ਮੇਰੇ ਵੱਲੋਂ ਤੁਸੀਂ ਜਾ ਕੇ ਕਹਿਣਾ ਕਿ ਬਾਦਸ਼ਾਹ ਕਹਿੰਦਾ ਹੈ ਕਿ ਤੁਸੀਂ ਆ ਕੇ ਮੈਨੂੰ ਕੋਈ ਕਰਾਮਾਤ ਦਿਖਾ ਦਿਓ।
ਕਹਿ ਹਮਰੇ ਅਨੁਸਰਤਾ ਧਰੈ।
ਜਾਂ ਕਰਾਮਾਤ ਵਿਖਾਓ ਕਿ ਜਾਂ ਫਿਰ ਸਾਡੇ ਅਨੁਸਾਰ ਅਧੀਨ ਹੋ ਕੇ ਤੁਸੀਂ ਚੱਲਣਾ ਕਬੂਲੋ।
ਸੁਨਤ ਹੁਕਮ ਕੋ ਕੀਨਸ ਤਿਆਰੀ।
ਇਸ ਤਰ੍ਹਾਂ ਦੋ ਅਹਿਦੀਆਂ ਨੇ ਔਰੰਗਜ਼ੇਬ ਦਾ ਜਦੋਂ ਹੁਕਮ ਸੁਣਿਆ, ਇਹਨਾਂ ਨੇ ਸਤਿਗੁਰਾਂ ਵੱਲ ਜਾਣ ਦੀ ਤਿਆਰੀ ਕੀਤੀ ਹੈ।
ਨਾਮ ਅਨੰਦਪੁਰ ਦਿਜਨ ਉਚਾਰੀ।
ਜੋ ਪੰਡਿਤਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਗਰ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਦੱਸਿਆ, ਉਹਨਾਂ ਨੇ ਚੇਤੇ ਕਰ ਲਿਆ।
ਦਿੱਲੀ ਤੇ ਸੁਨ ਬਾਹਰ ਪਏ।
ਅਤੇ ਇਸ ਪ੍ਰਕਾਰ ਫਿਰ ਇਹ ਦਿੱਲੀ ਸ਼ਹਿਰ ਤੋਂ ਜੋ ਆਪਣੇ ਔਰੰਗਜ਼ੇਬ ਦਾ ਫਰਮਾਨ ਅਹਿਦੀਏ ਦੋਵੇਂ ਸੁਣ ਕੇ ਬਾਹਰ ਹੋਏ ਹਨ।
ਸ਼੍ਰੀ ਗੁਰ ਸਨਮੁਖ ਪੰਥ ਸਿਧਾਏ।
ਅਤੇ ਸਤਿਗੁਰਾਂ ਵੱਲ ਨੂੰ ਇਹ ਸਾਹਮਣੇ ਹੋ ਕੇ ਅਨੰਦਪੁਰ ਸਾਹਿਬ ਵਾਲੇ ਰਸਤੇ 'ਤੇ ਚੱਲ ਪਏ।
ਤੁਰਕ ਮੰਦ ਮਤ ਹੁਤੋ ਨੁਰੰਗਾ।
ਅਤੇ ਕਵੀ ਜੀ ਦੱਸਦੇ ਹਨ ਕਿ ਜਿਹੜਾ ਤੁਰਕ ਹੈ ਨਾ ਔਰੰਗਜ਼ੇਬ, ਮੰਦੀ ਮਤ ਵਾਲਾ ਜੋ ਹੋਇਆ ਹੈ।
ਸੰਤ ਪੀਰ ਗੁਰ ਸਨ ਬਦਰੰਗਾ।
ਸੰਤਾਂ ਦੇ ਨਾਲ, ਗੁਰੂਆਂ ਦੇ ਨਾਲ ਔਰ ਆਪਣੇ ਮਜ਼ਹਬ ਦੇ ਅਨੁਸਾਰ, ਸੋ ਜਿਹੜੇ ਭਗਤੀ ਵਿੱਚ ਲੀਨ ਹੋਣ ਵਾਲੇ ਵੀ ਭਾਵੇਂ ਹੋਏ ਆ ਮੁਸਲਮਾਨ, ਜਿਹੜੇ ਸਰਮਦ ਫਕੀਰ ਵਰਗੇ, ਉਹਨਾਂ ਦੇ ਨਾਲ ਵੀ ਜ਼ੁਲਮ ਕੀਤਾ ਹੈ ਇਸਨੇ। ਕਈਆਂ ਸਾਧੂਆਂ ਸੰਤਾਂ ਨੂੰ ਮਾਰਿਆ, ਇੱਥੋਂ ਤੱਕ ਕਿ ਆਪਣਾ ਭਰਾ ਜਿਹੜਾ ਭਗਤੀ ਭਾਵ ਵਾਲਾ ਦਾਰਾ ਸ਼ਕੋ, ਉਸ ਨੂੰ ਵੀ ਬੜੀ ਬੇਹੁਰਮਤੀ ਦੇ ਨਾਲ ਮਾਰਿਆ ਨਿਰਾਦਰੀ ਕਰਕੇ। ਐਸਾ ਕਵੀ ਜੀ ਦੱਸਦੇ ਹਨ ਕਿ ਐਸਾ ਬਦਰੰਗ ਹੈ, ਵਿਰੋਧੀ ਹੈ ਸੰਤਾਂ ਦਾ, ਸਾਧੂ ਮਹਾਤਮਾ ਦਾ ਔਰ ਗੁਰੂਆਂ ਦਾ, ਇਹ ਬੁਰਿਆਈ ਕਰਨ ਵਾਲਾ ਜੋ ਔਰੰਗਜ਼ੇਬ ਹੈ, ਇਸਨੇ ਐਸੀ ਠਾਣੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੇਰੇ ਪਾਸ ਬੁਲਾਇਆ ਜਾਵੇ, ਜਿਵੇਂ ਪੰਡਿਤਾਂ ਬ੍ਰਾਹਮਣਾਂ ਨੇ ਬਾਦਸ਼ਾਹ ਅੱਗੇ ਫਰਿਆਦ ਕੀਤੀ ਹੈ। ਇਸ ਔਰੰਗਜ਼ੇਬ ਬਾਦਸ਼ਾਹ ਨੇ ਜਿਵੇਂ ਆਪਣਾ ਫਰਮਾਨ ਅਹਿਦੀਆਂ ਰਾਹੀਂ ਸਤਿਗੁਰਾਂ ਵੱਲ ਭੇਜਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਿਵੇਂ ਸੁਨੇਹਾ ਪਹੁੰਚਦਾ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਵੇਂ ਉੱਥੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲੇ ਪਾਉਣ ਵਾਸਤੇ ਤਿਆਰੀਆਂ ਕਰਦੇ ਹਨ ਸ਼ਹੀਦੀ ਪਾਉਣ ਜਾਣ ਵਾਸਤੇ, ਸੋ ਉਹ ਪ੍ਰਸੰਗ ਸਾਧ ਸੰਗਤ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਸਤਿਗੁਰੂ ਸਾਹਿਬ ਗੁਰੂ ਕੀ ਸੰਗਤ ਸਮਤ ਬਖਸ਼ਣ ਹਾਰ ਹੋ। ਅੱਗੇ ਤੋਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਮਤ ਬਖਸ਼ਿਸ਼ ਕਰਨਾ, ਆਪਣੇ ਚਰਨ ਕਮਲਾਂ ਦੀ ਪ੍ਰੀਤ, ਆਪਣੇ ਉੱਪਰ ਦ੍ਰਿੜ ਨਿਸ਼ਚਾ ਭਰੋਸਾ, ਸਭ ਸੰਗਤਾਂ ਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਖਸ਼ਿਸ਼ ਕਰਨ ਜੀ।
ਦਿੱਲੀ ਤੇ ਸੁਣ ਬਾਹਰ ਪਏ, ਸ੍ਰੀ ਗੁਰ ਸਨਮੁਖ ਪੰਥ ਸਿੱਧ ਹੈ। ਤੁਰਕ ਮੰਦ ਮਤ ਹੁਤੋ ਨੁਰੰਗਾ, ਸੰਤ ਪੀਰ ਗੁਰ ਸਨ ਬਦਰੰਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ